ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ ਮਨ ਤ੍ਰਿਪਤਿਆ ਹਰ ਨਾਮ ਧਿਆਈ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ ਮਨ ਤ੍ਰਿਪਤਿਆ ਹਰ ਨਾਮ ਧਿਆਈ ਸਦਾ ਸੁਖ ਸਾਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹੇ ਅੱਜ ਆਪਾਂ ਸਤਿਗੁਰਾਂ ਦੀ ਗੋਦ ਚ ਬਹਿ ਕੇ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ ਸਤਿਗੁਰਾਂ ਦੇ ਸ਼ਬਦ ਸੁਣਨ ਵਾਸਤੇ ਸਤਿਗੁਰਾਂ ਦੀ ਸਿੱਖਿਆ ਸੁਣਨ ਵਾਸਤੇ ਇਕੱਠੇ ਹੋਏ ਆ ਬਹੁਤ ਵੱਡੇ ਭਾਗਾਂ ਵਾਲੇ ਆ ਭਾਗਾਂ ਤੋਂ ਬਿਨਾ ਗੁਰੂ ਦੀ ਸੰਗਤ ਮਿਲਣੀ ਜਿਹੜੀ ਹੈ ਇਹ ਸੰਭਵ ਨਹੀਂ ਹੈ ਸਾਧ ਸੰਗਤ ਚ ਸੰਗਤ ਵਿੱਚ ਬੈਠ ਕੇ ਗੁਰੂ ਨੂੰ ਸੁਣਨਾ ਜਿਹੜਾ ਹੈ ਇਹ ਵੀ ਭਾਗਾਂ ਤੋਂ ਬਿਨਾਂ ਸੰਭਵ ਨਹੀਂ ਹੈ ਬਹੁਤ ਵੱਡੇ ਭਾਗ ਹੋਣ ਤੇ ਗੁਰੂ ਦੀ ਸੰਗਤ ਮਿਲਦੀ ਹੈ ਗੁਰੂ ਦੇ ਦਰਸ਼ਨ ਮਿਲਦੇ ਹੈ ਬਹੁਤ ਵੱਡੇ ਭਾਗ ਹੋਣ ਤੇ ਗੁਰੂ ਦੇ ਕੋਲ ਬੈਠਣ ਦਾ ਸਬੱਬ ਮਿਲਦਾ ਹੈ ਮੌਕਾ ਮਿਲਦਾ ਹੈ ਬਹੁਤ ਵੱਡੇ ਭਾਗ ਹੋਣ ਤੇ ਗੁਰੂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਬਹੁਤ ਵੱਡੇ ਭਾਗ ਹੋਣ ਤੋਂ ਸਾਰਾ ਸੰਸਾਰ ਗੁਰੂ ਪਿਆਰਿਓ ਤੁਰਿਆ ਫਿਰਦਾ ਹੈ ਜਿੱਥੇ ਕਿਤੇ ਦੀਵਾਨ ਸੱਜਦੇ ਹੈ ਸੰਸਾਰ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ, ਆਸਾ ਦੀ ਵਾਰ ਦਾ ਕੀਰਤਨ, ਬਲਾਵਲ ਦਾ ਕੀਰਤਨ, ਕਲਿਆਣ ਦੀ ਚੌਕੀ ਦਾ ਕੀਰਤਨ, ਕਿੰਨੀ ਕੁ ਗਿਣਤੀ ਹੁੰਦੀ ਹੈ ਸੁਣਨ ਵਾਲਿਆਂ ਦੀ। ਅਸੀਂ ਜਾਣਦੇ ਹਾਂ ਗੁਰੂ ਪਿਆਰਿਓ, ਗੁਰਬਾਣੀ ਸੱਚ ਹੈ, ਸਦਾ ਸੱਚ ਹੈ, ਤੇ ਸੱਚ ਨੂੰ ਗੁਰੂ ਪਿਆਰਿਓ ਟਾਵੇਂ ਟਾਵੇਂ ਸੁਣਦੇ ਨੇ, ਬਿਰਲੇ ਬਿਰਲੇ ਸੁਣਦੇ ਨੇ। ਅੱਜ ਜੋ ਅੰਮ੍ਰਿਤ ਵੇਲੇ ਹੁਕਮ ਬਖਸ਼ਿਆ ਸਤਿਗੁਰਾਂ ਨੇ ਸਾਨੂੰ, ਇਸੇ ਪਾਵਨ ਮਹਾਂਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਸਰਵਣ ਕਰਨੀ ਹੈ। ਅੱਜ ਇੱਕ ਮਹਾਨ ਇਤਿਹਾਸਕ ਪਾਵਨ ਪਵਿੱਤਰ ਪੁਰਬ ਹੈ। ਅੱਜ ਦੇ ਦਿਨ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦੀ ਬਖਸ਼ਿਸ਼ ਦੇ ਨਾਲ ਨਵਾਜਿਆ ਸੀ। ਬਾਲ ਗੋਬਿੰਦ ਰਾਏ ਅੱਜ ਦੇ ਦਿਨ ਸਤਿਗੁਰੂ ਵਜੋਂ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਹੋਏ ਸੀ ਔਰ ਇਸ ਪਰਬ ਨੂੰ ਅਸੀਂ ਗੁਰਿਆਈ ਪਰਬ ਜਾਂ ਗੁਰਤਾ ਪਰਬ ਦੇ ਨਾਂ ਨਾਲ ਮਨਾਉਂਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਬਹੁਤ ਸਾਰੇ ਗੁਰੂ ਪਿਆਰਿਓ ਵਿਸ਼ੇਸ਼ਣ ਜਿਹੜੇ ਹੈ ਉਹ ਇਸਤੇਮਾਲ ਕੀਤੇ ਜਾਂਦੇ ਹੈ। ਕੋਈ ਕਲਗੀਆਂ ਵਾਲਾ ਕਹਿੰਦਾ, ਕਲਗੀਆਂ ਵਾਲਾ ਕਿਉਂ ਕਹਿੰਦੇ ਹੈ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਦੇ ਵਿੱਚ ਕਲਗੀ ਸੁਸ਼ੋਭਿਤ ਹੁੰਦੀ ਸੀ, ਕਲਗੀ ਰਾਜੇ ਮਹਾਰਾਜੇ ਵੀ ਲਾਉਂਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਬਾਜਾਂ ਵਾਲਾ ਵੀ ਵਿਸ਼ੇਸ਼ਣ ਇਸਤੇਮਾਲ ਹੁੰਦਾ ਹੈ, ਬਾਜਾਂ ਵਾਲਾ। ਬਾਜਾਂ ਵਾਲਾ ਕਿਉਂ ਕਹਿੰਦੇ, ਬਾਜ ਰੱਖਦੇ ਸੀ, ਬਾਜ ਰਾਜੇ ਮਹਾਰਾਜੇ ਵੀ ਰੱਖਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਜਿਹੜੇ ਢੁਕਵੇਂ ਵਿਸ਼ੇਸ਼ਣ ਹੈ ਨਾ ਗੁਰੂ ਪਿਆਰਿਓ, ਉਹ ਹੈ ਸਰਬੰਸ ਦਾਨੀ। ਸਰਬੰਸ ਦਾਨੀ ਸੰਸਾਰ ਦੇ ਵਿੱਚ ਦੂਜਾ ਕੋਈ ਨਹੀਂ, ਦੂਜਾ ਕੋਈ ਨਹੀਂ ਗੁਰੂ ਪਿਆਰਿਓ ਸਰਬੰਸ ਦਾਨੀ। ਸਰਬੰਸ ਦਾਨੀ ਕੇਵਲ ਤੇ ਕੇਵਲ, ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇੱਕ ਢੁਕਵਾਂ ਵਿਸ਼ੇਸ਼ਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਿਹੜਾ ਗੁਰੂ ਪਿਆਰਿਓ ਅਸੀਂ ਜੋੜ ਸਕਦੇ ਹਾਂ, ਉਹ ਹੈ ਅੰਮ੍ਰਿਤ ਦਾ ਦਾਤਾ। ਸੰਸਾਰ ਦੇ ਵਿੱਚ ਅੰਮ੍ਰਿਤ ਦਾ ਦਾਤਾ ਵੀ ਗੁਰੂ ਪਿਆਰਿਓ ਕੋਈ ਨਹੀਂ ਹੈ ਦੂਸਰਾ। ਅੰਮ੍ਰਿਤ ਦਾ ਦਾਤਾ ਸੰਸਾਰ ਦੇ ਵਿੱਚ ਦੂਸਰਾ ਕੋਈ ਨਹੀਂ ਗੁਰੂ ਪਿਆਰਿਓ, ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਅੰਮ੍ਰਿਤ ਕੇ ਦਾਤੇ, ਅੰਮ੍ਰਿਤ ਦੇ ਦਾਤੇ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਜੇ ਅਸੀਂ ਗੁਰੂ ਪਿਆਰਿਓ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਕਿ ਉਨ੍ਹਾਂ ਨੇ ਪੰਜ ਭੌਤਿਕ ਤਨ ਦੇ ਵਿੱਚ ਜਿਹੜਾ ਵਕਤ ਬਤੀਤ ਕੀਤਾ ਉਹ ਕੇਵਲ 42 ਸਾਲ ਦਾ ਹੈ। ਉਹਨਾਂ ਦੇ ਸਰੀਰ ਦੀ ਅਵਧੀ, ਉਹਨਾਂ ਦੇ ਸਰੀਰ ਦੀ ਉਮਰ 42 ਸਾਲ ਹੈ, ਸਰੀਰ ਦੀ ਉਮਰ। ਸਰੀਰ ਪੈਦਾ ਹੁੰਦਾ, ਸਰੀਰ ਵੱਧਦਾ ਤੇ ਸਰੀਰ ਬਿਨਸਦਾ ਹੈ, ਸਰੀਰ ਦਾ ਜਨਮ ਹੁੰਦਾ, ਸਰੀਰ ਦੀ ਮੌਤ ਹੁੰਦੀ ਹੈ ਔਰ ਸਰੀਰ ਦੀ ਹੀ ਉਮਰ ਹੁੰਦੀ ਹੈ ਗੁਰੂ ਪਿਆਰੇ। ਆਤਮਾ ਦੀ ਉਮਰ ਨਹੀਂ ਹੁੰਦੀ, ਰੂਹ ਦੀ ਉਮਰ ਨਹੀਂ ਹੁੰਦੀ, ਇਹ ਅਨਾਦੀ ਹੈ। ਸਰੀਰ ਦੀ ਉਮਰ ਜਿਹੜੀ ਹੈ ਉਹਨਾਂ ਦੀ ਕੇਵਲ ਤੇ ਕੇਵਲ 42 ਸਾਲ ਹੈ, ਪਰ 42 ਸਾਲ ਸਰੀਰ ਦੇ ਵਿੱਚ ਰਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਂ ਕਹਿ ਲਓ ਕਿ ਗੁਰੂ ਨਾਨਕ ਜੋਤ ਨੇ 42 ਸਾਲ ਗੁਰੂ ਨਾਨਕ ਜੋਤ ਨੇ ਸਰੀਰ ਦੇ ਵਿੱਚ ਰਹਿ ਕੇ ਜਿਹੜੇ ਕਾਰਜ ਕੀਤੇ ਹੈ ਨਾ ਗੁਰੂ ਪਿਆਰਿਓ, ਉਹ ਕੋਈ ਲੱਖ ਸਾਲ ਸਰੀਰ ਦੇ ਵਿੱਚ ਰਹਿ ਕੇ ਵੀ ਨਹੀਂ ਕਰ ਸਕਦਾ। ਇੱਕ ਲੱਖ ਸਾਲ ਵੀ ਜੇ ਕਿਸੇ ਨੂੰ ਸਰੀਰ ਦੇ ਵਿੱਚ ਰਹਿਣ ਦਾ ਮੌਕਾ ਮਿਲੇ ਨਾ ਤੇ ਉਹ ਨਹੀਂ ਕਰ ਸਕਦਾ। ਕਿਹੜੇ ਕਾਰਜ ਕੀਤੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਹਿਲਾ ਕਾਰਜ ਤਾਂ ਸਰਬੰਸ ਵਾਰਿਆ, ਦੂਜਾ ਕਾਰਜ ਅੰਮ੍ਰਿਤ ਦੀ ਦਾਤ ਦਿੱਤੀ, ਤੀਸਰਾ ਕਾਰਜ ਗੁਰੂ ਪੰਥ ਖਾਲਸਾ ਪੰਥ ਜਿਹਨੂੰ ਅਸੀਂ ਕਹਿੰਦੇ ਹਾਂ ਸਨਮਾਨਦੇ ਹਾਂ ਖਾਲਸਾ ਪੰਥ ਕਹਿ ਕੇ ਖਾਲਸਾ ਪੰਥ ਸਾਜਿਆ। 14 ਯੁੱਧ ਲੜੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਪੂਰਨਤਾ ਬਖਸ਼ੀ ਹੈ ਦਮਦਮਾ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਹੈ ਨਾਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ ਤੇ। ਇਹ ਛੋਟੇ ਕਾਰਜ ਨਹੀਂ ਹੈ ਗੁਰੂ ਪਿਆਰਿਓ। ਫਿਰ ਬਹੁਤ ਸਾਰੀ ਬਾਣੀ ਰਚੀ ਹੈ, ਛੋਟੇ ਕਾਰਜ ਹੈ ਦੀ ਕਮਾਲ ਦੀ ਗੱਲ ਹੈ। ਇਹ ਛੋਟੇ ਕਾਰਜ ਹੈ, ਇਹ ਬਹੁਤ ਵੱਡੇ ਕਾਰਜ ਹੈ ਗੁਰੂ ਪਿਆਰਿਓ। ਕੋਈ ਲੱਖ ਸਾਲ ਸਰੀਰ ਦੇ ਵਿੱਚ ਰਹਿ ਕੇ ਇੰਨੇ ਕਾਰਜ ਨਹੀਂ ਕਰ ਸਕਦਾ। ਇੰਨੇ ਕਾਰਜ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਕਰ ਸਕਦਾ, ਗੁਰੂ ਨੇ ਕੀਤੇ ਤੇ ਗੁਰੂ ਨੇ ਇਸ ਕਰਕੇ ਕੀਤੇ ਹੈ ਗੁਰੂ ਪਿਆਰਿਓ, ਕਿਉਂਕਿ ਗੁਰੂ ਮਨੁੱਖ ਨਹੀਂ ਹੈ, ਨਾ ਹੀ ਮਨੁੱਖ ਸਮਝਣ ਦੀ ਗੁਰੂ ਨੂੰ ਕਦੇ ਗਲਤੀ ਕਰਨੀ ਚਾਹੀਦੀ। ਤਾਂ ਐਸੇ ਦੀਨ ਦਿਆਲ ਪਾਤਸ਼ਾਹ, ਐਸੇ ਸਰਬੰਸ ਦਾਨੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਵਰਗਾ ਸੰਸਾਰ ਦੇ ਅੰਦਰ ਕੋਈ ਸੰਤ ਨਹੀਂ ਹੈ, ਜਿਨ੍ਹਾਂ ਵਰਗਾ ਸੰਸਾਰ ਦੇ ਅੰਦਰ ਕੋਈ ਯੋਧਾ ਨਹੀਂ ਹੈ, ਜਿਨ੍ਹਾਂ ਵਰਗਾ ਸੰਸਾਰ ਦੇ ਅੰਦਰ ਕੋਈ ਇਨਕਲਾਬੀ ਨਹੀਂ ਹੈ, ਜਿਨ੍ਹਾਂ ਵਰਗਾ ਸੰਸਾਰ ਦੇ ਅੰਦਰ ਕੋਈ ਕਵੀ ਨਹੀਂ ਹੈ, ਜਿਨ੍ਹਾਂ ਵਰਗਾ ਸੰਸਾਰ ਦੇ ਅੰਦਰ ਗੁਰੂ ਪਿਆਰਿਓ ਕੋਈ ਸੰਪਾਦਕ ਨਹੀਂ ਹੈ, ਕੋਈ ਦਿਆਲੂ ਨਹੀਂ ਹੈ, ਕੋਈ ਦਿਆਲੂ ਵੀ ਨਹੀਂ ਹੈ, ਐਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਅੱਜ ਦੇ ਦਿਨ ਗੁਰਿਆਈ ਦੀ ਬਖਸ਼ਿਸ਼ ਜਿਹੜੀ ਹੈ ਉਹ ਹੋਈ ਸੀ। ਔਰ ਇਸ ਮਹਾਨ ਪਰਵ ਦੇ ਉੱਤੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਹੁਕਮ ਆਇਆ ਉਹ ਆਪਾਂ ਨੇ ਸੁਣਨਾ ਹੈ ਗੁਰੂ ਪਿਆਰਿਓ। ਬੜਾ ਹੰਸ ਰਾਗ ਹੈ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਬਦ ਹੈ। ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ ਜਿਹਦੇ ਵਿੱਚ ਸ਼ਬਦ ਦਾ ਮੁੱਖ ਭਾਵ ਸਮੋਇਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਬਚਨ ਕਹਿੰਦੇ ਨੇ ਰਹਾਉ ਦੀ ਪੰਕਤੀ ਚ, ਥੋੜਾ ਧਿਆਨ ਦੇਣਾ। ਕਹਿੰਦੇ ਆਪਣੇ ਸਤਿਗੁਰ ਬਿਟਹੋ ਸਦਾ ਬਲਿਹਾਰੀ, ਆਪਣੇ ਸਤਿਗੁਰ ਬਿਟਹੋ ਸਦਾ ਬਲਿਹਾਰੀ। ਕਹਿੰਦੇ ਭਾਈ ਅਸੀਂ ਆਪਣੇ ਸਤਿਗੁਰੂ ਤੋਂ ਸਦਾ ਹੀ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਜਾਨੀ ਆਪਣੇ ਆਪ ਨੂੰ ਅਸੀਂ ਆਪਣੇ ਗੁਰੂ ਤੋਂ ਵਾਰਦੇ ਹਾਂ, ਅਸੀਂ ਆਪਣੇ ਆਪ ਨੂੰ ਆਪਣੇ ਗੁਰੂ ਤੋਂ ਵਾਰਦੇ ਹਾਂ। ਵਾਰੀ ਪਤਾ ਕਿਹੜੀ ਚੀਜ਼ ਜਾਂਦੀ ਹੈ ਗੁਰੂ ਪਿਆਰਿਓ? ਵਾਰੀ ਉਹ ਚੀਜ਼ ਜਾਂਦੀ ਹੈ ਜਿਹੜੀ ਸਭ ਤੋਂ ਵੱਧ ਸਾਡੀ ਨਜ਼ਰ ਚ ਕੀਮਤੀ ਹੋਵੇ, ਜਿਹੜੀ ਸਭ ਤੋਂ ਵੱਧ ਸਾਡੀ ਨਜ਼ਰ ਦੇ ਵਿੱਚ ਮੁੱਲਵਾਨ ਹੋਵੇ, ਉਹ ਚੀਜ਼ ਵਾਰੀ ਜਾਂਦੀ ਹੈ। ਆਮ ਚੀਜ਼ ਜਾਂ ਸਧਾਰਨ ਵਸਤੂ ਨਹੀਂ ਵਾਰੀ ਜਾਂਦੀ। ਅਸੀਂ ਲੜਕੇ ਲੜਕੀਆਂ ਦੀ ਸ਼ਾਦੀ ਦੇਖਦੇ ਹਾਂ ਨਾ, ਤੇ ਕਈ ਵਾਰੀ ਮਾਂ ਬਾਪ ਜਾਂ ਰਿਸ਼ਤੇਦਾਰ ਜਿਹੜੇ ਹੈ ਉਹ ਆਪਣੇ ਬੱਚੇ ਬੱਚੀ ਦੀ ਸ਼ਾਦੀ ਦੇ ਮੌਕੇ ਰੁਪਈਏ ਵਾਰਦੇ ਸਿਰ ਉਤੋਂ ਦੀ ਘੁਮਾ ਕੇ, ਰੁਪਈਏ ਜਿਹੜੇ ਹੈ ਉਹ ਸਿਰ ਉਤੋਂ ਦੀ ਘੁਮਾ ਕੇ ਕਿਸੇ ਲੋੜਵੰਦ ਨੂੰ ਦੇ ਦਿੱਤੇ ਜਾਂਦੇ, ਜੇਬ ਚ ਨਹੀਂ ਪਾਏ ਜਾਂਦੇ। ਸਿਰ ਉਤੋਂ ਦੀ ਘੁਮਾ ਕੇ ਰੁਪਈਏ ਜਿਹੜੇ ਹੈ ਉਹ ਜੇਬ ਚ ਨਹੀਂ ਪਾਏ ਜਾਂਦੇ, ਬਲਕਿ ਕਿਸੇ ਲੋੜਵੰਦ ਨੂੰ ਦੇ ਦਿੱਤੇ ਜਾਂਦੇ। ਉਹਦਾ ਮਤਲਬ ਕੀ ਹੁੰਦਾ? ਮਤਲਬ ਇਹ ਹੈ ਕਿ ਇਹ ਰੁਪਈਏ ਜਿਹੜੇ ਨੇ ਇਹ ਸਾਨੂੰ ਪਿਆਰੇ ਹੈ, ਇਹ ਮੁੱਲਵਾਨ ਹੈ, ਇਹ ਕੀਮਤ ਵਾਲੇ ਹੈ, ਪਰ ਸਾਡੇ ਪੁੱਤਰ ਨਾਲੋਂ ਜ਼ਿਆਦਾ ਜਾਂ ਸਾਡੀ ਧੀ ਨਾਲੋਂ ਜ਼ਿਆਦਾ ਕੀਮਤੀ ਨਹੀਂ ਹੈ। ਇਸ ਕਰਕੇ ਅਸੀਂ ਇਹਨਾਂ ਰੁਪਈਆਂ ਨੂੰ ਆਪਣੇ ਪੁੱਤਰ ਤੋਂ, ਆਪਣੀ ਧੀ ਤੋਂ ਜਿਹੜਾ ਹੈ ਉਹ ਵਾਰਦੇ ਹਾਂ, ਕੁਰਬਾਨ ਕਰਦੇ ਹਾਂ, ਸੁੱਟਦੇ ਹਾਂ ਅਸੀਂ। ਤਾਂ ਇਵੇਂ ਗੁਰਪਿਆਰਿਓ ਜਦੋਂ ਗੁਰੂ ਦੇ ਕੁਰਬਾਨ ਜਾਣ ਦੀ ਗੱਲ ਹੁੰਦੀ ਹੈ, ਗੁਰੂ ਤੋਂ ਕੁਰਬਾਨ ਜਾਣ ਦੀ ਗੱਲ, ਤਾਂ ਭਾਵੇਂ ਕਿ ਸਾਡਾ ਸਰੀਰ ਸਾਡੀ ਹਸਤੀ ਸਾਨੂੰ ਪਿਆਰੀ ਹੈ, ਪਰ ਸਾਡਾ ਸਰੀਰ ਸਾਡੀ ਹਸਤੀ ਜਿਹੜੀ ਹੈ ਇਹ ਗੁਰੂ ਤੋਂ ਵੱਧ ਪਿਆਰੀ ਨਹੀਂ ਹੈ ਸਾਨੂੰ। ਇੱਕ ਸਿੱਖ ਨੂੰ ਆਪਣਾ ਸਰੀਰ ਜਾਂ ਆਪਣੀ ਹਸਤੀ ਜਿਹੜੀ ਹੈ ਇਹ ਗੁਰੂ ਤੋਂ ਵੱਧ ਪਿਆਰੀ ਨਹੀਂ ਹੈ। ਇਸ ਕਰਕੇ ਗੁਰੂ ਪਿਆਰਿਓ, ਅਸੀਂ ਆਪਣੇ ਸਰੀਰ ਨੂੰ ਆਪਣੀ ਹਸਤੀ ਨੂੰ ਗੁਰੂ ਤੋਂ ਕੁਰਬਾਨ ਕਰਦੇ, ਪਰਕਰਮਾ ਕਰਦੇ ਹਾਂ ਨਾ ਅਸੀਂ ਗੁਰੂ ਦੀਆਂ, ਤਾਂ ਗੁਰੂ ਦੀਆਂ ਪਰਕਰਮਾ ਕਰਨ ਦਾ ਮਤਲਬ ਇਹ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰਦੇ ਹਾਂ, ਗੁਰੂ ਨੂੰ ਵਾਰਦੇ ਹਾਂ। ਹੁਣ ਇੱਕ ਸਵਾਲ ਪੈਦਾ ਹੁੰਦਾ ਗੁਰੂ ਪਿਆਰਿਓ, ਕਿ ਅਸੀਂ ਆਪਣੇ ਆਪ ਨੂੰ ਗੁਰੂ ਤੋਂ ਬਲਹਾਰ ਕਿਉਂ ਕਰਦੇ ਹਾਂ, ਕੁਰਬਾਨ ਕਿਉਂ ਕਰਦੇ ਹਾਂ, ਵਾਰੇ ਵਾਰੇ ਕਿਉਂ ਜਾਂਦੇ ਹਾਂ ਗੁਰੂ ਤੋਂ, ਸਦਕੇ ਕੁਝ ਕਰਦੇ ਹਾਂ ਅਸੀਂ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਆਪਣੇ ਸਤਿਗੁਰ ਵਿਟਹੋ ਸਦਾ ਬਲਹਾਰੀ। ਅਸੀਂ ਆਪਣੇ ਸਤਿਗੁਰੂ ਤੋਂ ਸਦਾ ਹੀ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ। ਕਿਉਂ ਕਿਉਂ? ਕਹਿੰਦੇ ਸਦਾ ਸੁਖ ਸੱਚ ਹੈ ਸ਼ਬਦ ਵਿਚਾਰੀ, ਕਿਉਂਕਿ ਜਦੋਂ ਗੁਰੂ ਦੇ ਦਿੱਤੇ ਹੋਏ ਸ਼ਬਦ ਜਾਂ ਦੱਸੇ ਹੋਏ ਸ਼ਬਦ ਦੀ ਅਸੀਂ ਵਿਚਾਰ ਕਰਦੇ ਹਾਂ ਨਾ, ਕਿਹੜੇ ਸ਼ਬਦ ਦੀ? ਜਿਹੜਾ ਸੱਚਾ ਹੈ। ਜਦੋਂ ਅਸੀਂ ਸੱਚੇ ਗੁਰੂ ਦੇ ਦੱਸੇ ਹੋਏ ਸੱਚੇ ਸ਼ਬਦ ਦੀ ਵਿਚਾਰ ਕਰਦੇ ਹਾਂ ਨਾ, ਤਾਂ ਸਾਨੂੰ ਸਦਾ ਸੁੱਖ ਮਿਲਦਾ ਹੈ, ਸਦਾ ਸੁੱਖ ਮਿਲਦਾ ਹੈ ਸਾਨੂੰ, ਸਦਾ ਹੀ ਸੁੱਖ। ਜਿਹੜੇ ਗੁਰੂ ਦਾ ਉਪਦੇਸ਼, ਜਿਹੜੇ ਗੁਰੂ ਦੀ ਸਿੱਖਿਆ, ਜਿਹੜੇ ਗੁਰੂ ਦਾ ਸ਼ਬਦ ਸਾਨੂੰ ਸੁੱਖ ਦਿੰਦਾ, ਅਸੀਂ ਉਸ ਗੁਰੂ ਤੋਂ ਕੁਰਬਾਨ ਜਾਂਦੇ ਹਾਂ। ਤੇ ਉਹ ਗੁਰੂ ਕਿਹੜਾ? ਗੁਰੂ ਪਿਆਰਿਓ, ਅੱਜ ਦੇ ਸਮੇਂ ਦੇ ਅੰਦਰ ਸਿੱਖ ਦੀ ਦ੍ਰਿਸ਼ਟੀ ਦੇ ਵਿੱਚ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਮੁੱਚੀ ਬਾਣੀ ਜਿਹੜੀ ਹੈ ਨਾ ਗੁਰੂ ਪਿਆਰਿਓ, ਇਹ ਸਦਾ ਸੁੱਖ ਦਿੰਦੀ, ਸਦਾ ਹੀ ਸੁੱਖ ਦਿੰਦੀ। ਪਰ ਕਿੰਨਾ ਨੂੰ ਦਿੰਦੀ ਹੈ? ਜਿਹੜੇ ਬਾਣੀ ਸੁਣਦੇ ਨੇ, ਬਾਣੀ ਪੜ੍ਹਦੇ ਨੇ, ਬਾਣੀ ਵਿਚਾਰਦੇ ਨੇ, ਬਾਣੀ ਮੰਨਦੇ ਨੇ, ਬਾਣੀ ਮੰਨਦੇ। ਕਈ ਕਹਿੰਦੇ ਪੜ੍ਹਨ ਦੀ ਲੋੜ ਹੀ ਕੋਈ ਨਹੀਂ ਹੈ ਜੀ, ਗੁਰਬਾਣੀ ਤਾਂ ਸਮਝਣੀ ਚਾਹੀਦੀ ਹੈ, ਜਿਉਣੀ ਚਾਹੀਦੀ, ਪੜ੍ਹਨ ਦੀ ਲੋੜ ਨਹੀਂ ਹੈ। ਕਈ ਕਹਿੰਦੇ ਸੁਣਨ ਦੀ ਲੋੜ ਨਹੀਂ ਹੈ, ਇਹ ਤਾਂ ਕਹਿੰਦੇ ਮੰਨਣੀ ਚਾਹੀਦੀ। ਉਹ ਭਾਈ ਪੁਰਖੋ, ਜੇ ਪੜਾਂਗੇ ਨਹੀਂ, ਸੁਣਾਂਗੇ ਨਹੀਂ, ਤੇ ਫਿਰ ਮੰਨਾਂਗੇ ਕਿਵੇਂ, ਮੰਨਾਂਗੇ ਕਿਵੇਂ? ਬੱਚਾ ਜਿਹੜਾ ਗੁਰੂ ਪਿਆਰਿਓ, ਕਿਤੇ ਪਹਿਲੇ ਸਾਲ ਹੀ ਜਿਹੜਾ ਹੈ ਉਹ ਹੋ ਜਾਂਦਾ, ਪਹਿਲੇ ਸਾਲ ਹੀ ਬੱਚਾ ਗੁਰੂ ਪਿਆਰਿਓ ਹੋ ਜਾਂਦਾ, ਤੁਰਨ ਲੱਗ ਜਾਂਦਾ, ਭੱਜਣ ਲੱਗ ਜਾਂਦਾ, ਪਹਿਲੇ ਸਾਲ ਹੀ ਬੱਚਾ ਭੱਜਣ ਲੱਗ ਜਾਂਦਾ? ਨਹੀਂ, ਬਿਲਕੁਲ ਵੀ ਨਹੀਂ। ਬੱਚਾ ਗੁਰੂ ਪਿਆਰਿਓ ਪਹਿਲਾਂ ਰੁੜਦਾ, ਫਿਰ ਤੁਰਦਾ, ਫਿਰ ਗੁਰੂ ਪਿਆਰਿਓ ਜਿਹੜਾ ਹੈ ਉਹ ਭੱਜਣ ਲੱਗਦਾ ਹੈ। ਤਾਂ ਪਹਿਲਾ ਸਟੈਪ ਹੈ ਗੁਰੂ ਪਿਆਰਿਓ, ਪਹਿਲਾ ਜਿਹੜਾ ਹੈ ਉਹ ਸਟੈਪ ਹੈ ਬਾਣੀ ਸੁਣਨਾ, ਬਾਣੀ ਸਮਝਣਾ, ਬਾਣੀ ਪੜ੍ਹਨਾ। ਉਸ ਤੋਂ ਬਾਅਦ ਗੁਰੂ ਪਿਆਰਿਓ ਦੂਸਰੀ ਗੱਲ ਆਉਂਦੀ ਹੈ। ਜਿਵੇਂ ਕੋਈ ਗੁਰੂ ਪਿਆਰਿਓ ਪੌੜੀ ਦੇ ਪਹਿਲੇ ਡੰਡੇ ਦੇ ਉੱਤੇ ਪੈਰ ਰੱਖ ਕੇ ਛੱਤ ਤੇ ਨਹੀਂ ਚੜ ਜਾਂਦਾ, ਪਹਿਲੀ ਪੌੜੀ ਦੇ ਡੰਡੇ ਤੇ ਪੈਰ ਰੱਖ ਕੇ ਛੱਤ ਤੇ ਨਹੀਂ ਚੜ ਜਾਂਦਾ, ਉਹਨੂੰ ਪਹਿਲੀ ਪੌੜੀ ਦੇ ਡੰਡੇ ਤੇ ਪੈਰ ਰੱਖਣ ਤੋਂ ਬਾਅਦ ਫਿਰ ਦੂਸਰੇ ਡੰਡੇ ਤੇ, ਫਿਰ ਤੀਸਰੇ ਡੰਡੇ ਤੇ, ਫਿਰ ਚੌਥੇ ਡੰਡੇ ਤੇ, ਫਿਰ ਪੰਜਵੇਂ ਡੰਡੇ ਤੇ, ਫਿਰ ਛੱਤ ਤੇ ਜਾਂਦਾ। ਹੁਣ ਜੇ ਕੋਈ ਆਖੇ ਕਿ ਪੌੜੀ ਦੇ ਪਹਿਲੇ ਡੰਡੇ ਤੇ ਜਾਂ ਦੂਜੇ ਡੰਡੇ ਤੇ ਪੈਰ ਰੱਖਣ ਦੀ ਲੋੜ ਹੀ ਨਹੀਂ, ਸਿੱਧਾ ਹੀ ਛੱਤ ਤੇ ਚੜ੍ਹਨਾ ਚਾਹੀਦਾ, ਕਿਉਂਕਿ ਪਹੁੰਚਣਾ ਤਾਂ ਛੱਤ ਤੇ ਹੀ ਹੈ, ਇਸ ਕਰਕੇ ਛੱਤ ਤੇ ਚੜ੍ਹਨਾ ਚਾਹੀਦਾ। ਇਹ ਪਹਿਲੇ ਦੂਜੇ ਤੀਜੇ ਡੰਡੇ ਤੇ ਪੈਰ ਰੱਖਣ ਦੀ ਕੀ ਲੋੜ ਹੈ? ਗੁਰੂ ਪਿਆਰਿਓ, ਬਿਲਕੁਲ ਜ਼ਰੂਰਤ ਹੈ, ਲੋੜ ਹੈ, ਸਿੱਧਾ ਛੱਤ ਤੇ ਨਹੀਂ ਪਹੁੰਚਿਆ ਜਾ ਸਕਦਾ, ਤੇ ਜੇ ਕੋਈ ਪਹਿਲੇ ਡੰਡੇ ਤੇ ਪੈਰ ਰੱਖ ਕੇ ਸਾਰੀ ਜ਼ਿੰਦਗੀ ਉੱਥੇ ਹੀ ਖੜੋਤਾ ਰਹੇ ਤੇ ਆਖੇ ਕਿ ਮੈਂ ਛੱਤ ਤੇ ਪਹੁੰਚ ਗਿਆ, ਤਾਂ ਪਹਿਲੀ ਪੌੜੀ ਦਾ ਜਿਹੜਾ ਪਹਿਲਾ ਡੰਡਾ ਹੈ ਨਾ ਗੁਰ ਪਿਆਰਿਓ, ਉਹ ਵੀ ਛੱਤ ਨਹੀਂ ਹੈ, ਉਹਨੂੰ ਅਗਾਂਹ ਤੁਰਨਾ ਪਏਗਾ, ਅੱਗੇ ਤੁਰਨਾ ਪਏਗਾ। ਤਾਂ ਇਹ ਸਮਝ ਲਓ ਕਿ ਬਾਣੀ ਪੜ੍ਹਨੀ, ਬਾਣੀ ਸੁਣਨੀ, ਬਾਣੀ ਨੂੰ ਫਿਰ ਸਮਝਣਾ ਤੇ ਫਿਰ ਬਾਣੀ ਨੂੰ ਜਿਉਣਾ, ਇਹ ਗੁਰ ਪਿਆਰਿਓ ਸਦਾ ਸੁੱਖ ਦੇ ਤਾਰਨੀ ਬਣਦਾ। ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ, ਬਾਣੀ ਨੂੰ ਸਮਝਣਾ ਤੇ ਬਾਣੀ ਨੂੰ ਜਿਉਣਾ। ਕਿੰਨਾ ਕੁ ਜਿਉਣਾ ਬਾਣੀ ਨੂੰ, ਬਾਣੀ ਨੂੰ ਕਿੰਨਾ ਕੁ ਜਿਉਣਾ ਗੁਰੂ ਪਿਆਰੀ? ਕਹਿੰਦੇ ਬਾਣੀ ਨੂੰ ਇੰਨਾ ਕੁ ਜਿਉਣਾ ਕਿ ਬਾਣੀ ਅਨੁਸਾਰ ਜਿਉਂਦਿਆਂ 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 ਜੀਵ ਬਾਣੀ ਰੂਪ ਹੋ ਜਾਏ। ਸ਼ਬਦ ਨੂੰ ਜਿਉਂਦਿਆਂ 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 ਜੀਵ ਸ਼ਬਦ ਰੂਪ ਹੋ ਜਾਏ, ਫੇਰ ਗੁਰ ਪਿਆਰਿਓ ਪਰਮ ਪਦ ਮਿਲਦਾ। ਤੇ ਜਿਹੜਾ ਗੁਰੂ ਇਹ ਸੁੱਖ ਦਿੰਦਾ, ਜਿਹੜਾ ਗੁਰੂ ਇਹ ਸੁੱਖ ਬਖਸ਼ਦਾ, ਉਸ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ, ਵਾਰੇ ਵਾਰੇ ਜਾਣਾ ਚਾਹੀਦਾ, ਸਦਕੇ ਜਾਣਾ ਚਾਹੀਦਾ ਹੈ। ਜਿਸ ਗੁਰੂ ਦੇ ਸ਼ਬਦ ਦੀ ਵਿਚਾਰ ਸਾਨੂੰ ਸੁੱਖ ਦਿੰਦੀ ਹੈ, ਉਸ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ, ਸਦਕੇ ਜਾਣਾ ਚਾਹੀਦਾ, ਵਾਰੇ ਵਾਰੇ ਜਾਣਾ ਚਾਹੀਦਾ। ਇਹ ਰਹਾਉ ਦੀ ਪੰਕਤੀ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰ ਪਿਆਰੀ ਉਹ ਸਾਨੂੰ ਸਿੱਖਿਆ ਦਿੰਦੇ ਨੇ। ਇਸ ਦੇ ਨਾਲ ਹੀ ਆਓ ਸਮੁੱਚੇ ਸ਼ਬਦ ਵਿੱਚ ਸਤਿਗੁਰੂ ਜੀ ਕੀ ਸਮਝਾਉਂਦੇ ਐ, ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਚ ਜੁੜੇ ਬੈਠੇ ਆ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਆ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ।
ਵਡਹੰਸ ਗੁਰ ਪਿਆਰਿਓ ਰਾਗ ਦਾ ਨਾਂ ਹੈ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਬਦ ਹੈ। ਇੱਥੇ ਗੁਰ ਪਿਆਰਿਓ ਹੁਣ ਪੰਕਤੀ ਦੇ ਵਿੱਚ ਸ਼ਬਦ ਆਇਆ ਰਸਨਾ, ਰਸਨਾ ਰਸਨਾ ਰਾਹੀਂ ਜਪਣਾ, ਰਸਨਾ ਰਾਹੀਂ ਜਪਣਾ। ਕਈ ਗੁਰੂ ਪਿਆਰਿਓ ਰਸਨਾ ਰਾਹੀਂ ਜਪਣ ਨੂੰ ਵੀ ਤੋਤਾ ਰਟਣੀ ਆਖਦੇ ਨੇ, ਰਸਨਾ ਰਾਹੀਂ ਜਪਣ ਨੂੰ ਵੀ ਤੋਤਾ ਰਟਣੀ ਆਖਦੇ ਨੇ। ਉਦਾਹਰਣ ਦਿੰਦੇ ਨੇ, ਕਹਿੰਦੇ ਜੀ ਬਾਣੀ ਚ ਲਿਖਿਆ ਹਰ ਹਟ ਭੀ ਤੂੰ ਤੂੰ ਕਰ ਹੈ ਬੋਲਾ ਹੈ ਭਲੀ ਬਾਨ। ਠੀਕ ਹੈ ਗੁਰ ਪਿਆਰਿਓ, ਰਸਨਾ ਰਾਹੀਂ ਜਪਣਾ ਜਿਹੜਾ ਹੈ ਇਹ ਵੀ ਗੁਰ ਪਿਆਰਿਓ ਪਹਿਲਾ ਕਦਮ ਹੈ। ਰਸਨਾ ਰਾਹੀਂ ਜਪਦਿਆਂ ਜਪਦਿਆਂ ਹਿਰਦੇ ਦੇ ਵਿੱਚ ਉਸ ਨੂੰ ਉਤਾਰਨਾ ਹੈ ਜਿਹੜਾ ਰਸਨਾ ਰਾਹੀਂ ਜਪਿਆ ਜਾ ਰਿਹਾ, ਜਿਹੜਾ ਰਸਨਾ ਰਾਹੀਂ ਜਪਿਆ ਜਾ ਰਿਹਾ ਉਸ ਨੂੰ ਹਿਰਦੇ ਦੇ ਵਿੱਚ ਉਤਾਰਨਾ ਹੈ। ਜਿਵੇਂ ਕੋਈ ਚੀਜ਼ ਹੈ ਗੁਰ ਪਿਆਰਿਓ, ਅਸੀਂ ਉਹਨੂੰ ਖਾਂਦੇ ਹਾਂ ਜਾਂ ਪੀਂਦੇ ਹਾਂ ਤੇ ਉਸ ਨੂੰ ਅਸੀਂ ਰਸਨਾ ਦੇ ਰਾਹੀਂ ਨਿਗਲਦੇ ਹਾਂ, ਰਸਨਾ ਦੇ ਰਾਹੀਂ ਨਿਗਲਦੇ ਹਾਂ। ਸਵਾਦ ਉਹਦਾ ਅਸੀਂ ਰਸਨਾ ਦੇ ਰਾਹੀਂ ਲੈਂਦੇ ਹਾਂ, ਜੀਭ ਦੇ ਰਾਹੀਂ ਲੈਂਦੇ ਹਾਂ। ਬਿਨਾਂ ਰਸਨਾ ਤੋਂ ਕੋਈ ਵੀ ਪਦਾਰਥ ਜਿਹੜਾ ਹੈ ਉਹ ਸਾਡੇ ਅੰਦਰ ਨਹੀਂ ਲੰਘ ਸਕਦਾ ਗੁਰੂ ਪਿਆਰਿਓ। ਇਸ ਕਰਕੇ ਇਹ ਕਹਿਣਾ ਕਿ ਰਸਨਾ ਦੀ ਜਾਂ ਜੀਭ ਦੀ ਜ਼ਰੂਰਤ ਹੀ ਕੋਈ ਨਹੀਂ ਹੈ ਸਿਮਰਨ ਦੇ ਲਈ, ਇਹ ਗਲਤ ਹੈ ਗੁਰੂ ਪਿਆਰਿਓ। ਦੁਨੀਆਂ ਦਾ ਜੇ ਪਦਾਰਥ ਰਸਨਾ ਤੋਂ ਬਿਨਾਂ ਚੱਖਿਆ ਨਹੀਂ ਜਾ ਸਕਦਾ, ਰਸਨਾ ਤੋਂ ਬਿਨਾਂ ਜਿਹੜਾ ਹੈ ਉਹਦਾ ਸਵਾਦ ਨਹੀਂ ਦੇਖਿਆ ਜਾ ਸਕਦਾ, ਰਸਨਾ ਦੇ ਨਾਲ ਅਸੀਂ ਪਦਾਰਥ ਨੂੰ ਨਿਗਲਦੇ ਹਾਂ, ਇਸੇ ਤਰ੍ਹਾਂ ਗੁਰੂ ਪਿਆਰਿਓ ਰਸਨਾ ਦੇ ਨਾਲ ਜਪਣਾ ਤੇ ਜਪਦਿਆਂ ਜਪਦਿਆਂ ਫਿਰ ਉਸ ਨੂੰ ਹਿਰਦੇ ਦੇ ਵਿੱਚ ਵਸਾਉਣਾ ਤੇ ਹਿਰਦੇ ਦੇ ਵਿੱਚੋਂ ਵੀ ਫਿਰ ਇੱਕ ਅਵਸਥਾ ਐਸੀ ਨਿਕਲਦੀ ਹੈ ਜਦੋਂ ਗੁਰਮੁਖ ਦਾ ਰੋਮ ਰੋਮ ਤੇ ਆਉਂਦਾ, ਰੋਮ ਰੋਮ ਜਪਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਕੀ ਕਹਿੰਦੇ ਨੇ ਗੁਰ ਪਿਆਰਿਓ, ਇੱਥੇ ਕਹਿੰਦੇ ਰਸਨਾ ਹਰ ਸਾਧ ਲੱਗੀ, ਰਸਨਾ ਹਰ ਸਾਧ ਲੱਗੀ। ਸਾਧ ਸਾਧ ਦਾ ਇੱਥੇ ਮਤਲਬ ਹੈ ਗੁਰ ਪਿਆਰਿਓ ਸਵਾਦ, ਸਵਾਦ। ਰਸਨਾ ਹਰ ਸਾਧ ਲੱਗੀ, ਰਸਨਾ ਜਿਹੜੀ ਹੈ ਉਹ ਹਰੀ ਦੇ ਨਾਮ ਦੇ ਸਵਾਦ ਦੇ ਵਿੱਚ ਲੱਗ ਗਈ ਹੈ। ਰਸਨਾ ਜਿਹੜੀ ਹੈ ਉਹ ਵਾਹਿਗੁਰੂ ਦੇ ਨਾਮ ਦੇ ਰਸ ਦੇ ਸਵਾਦ ਵਿੱਚ ਲੱਗੀ ਹੈ। ਤੇ ਫਿਰ ਹੋਇਆ ਕੀ ਹੈ, ਕਿਵੇਂ ਲੱਗੀ ਹੈ? ਕਹਿੰਦੇ ਸਹਿਜ ਸੁਭਾਅ, ਸਹਿਜ ਸੁਭਾਅ। ਸਹਿਜ ਸ਼ਬਦ ਗੁਰ ਪਿਆਰੀ ਇਹਦੇ ਦੋ ਅਰਥ ਨੇ। ਇੱਕ ਸਹਿਜ ਦਾ ਅਰਥ ਹੁੰਦਾ ਹੈ ਹੌਲੀ, ਆਪਾਂ ਕਹਿੰਦੇ ਸਹਿਜੇ ਚੱਲੋ। ਇੱਕ ਸਹਿਜ ਦਾ ਅਰਥ ਹੈ ਗੁਰ ਪਿਆਰੀ ਅਡੋਲਤਾ, ਅਡੋਲਤਾ। ਮਨ ਦੀ ਉਹ ਅਵਸਥਾ, ਸਹਿਜ ਅਵਸਥਾ ਅਖਵਾਉਂਦੀ ਹੈ ਜਦੋਂ ਮਨ ਜਿਹੜਾ ਹੈ ਉਹ ਡੋਲਣੋਂ ਹਟ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ। ਤੇ ਮਨ ਡੋਲਣੋਂ ਕਦੋਂ ਹਟਦਾ, ਭਟਕਣੋਂ ਕਦੋਂ ਹਟਦਾ? ਜਦੋਂ ਗੁਰ ਪਿਆਰਿਓ ਇਸ ਨੂੰ ਗੁਰੂ ਦੀ ਓਟ ਮਿਲਦੀ ਹੈ, ਗੁਰੂ ਸ਼ਬਦ ਦਾ ਆਸਰਾ ਮਿਲਦਾ। ਜਿਵੇਂ ਦੀਵਾ ਹੁੰਦਾ ਨਾ ਗੁਰ ਪਿਆਰਿਓ, ਦੀਵੇ ਨੂੰ ਜੇ ਬਨੇਰੇ ਦੇ ਉੱਤੇ ਰੱਖੀਏ ਤੇ ਥੋੜੀ ਜਿਹੀ ਹਵਾ ਚੱਲਦੀ ਹੈ ਤੇ ਲਾਓ ਜਿਹੜੀ ਹੈ ਨਾ ਦੀਵੇ ਦੀ ਉਹ ਹਿਲਦੀ ਹੈ। ਇਉਂ ਲੱਗਦਾ ਜਿਵੇਂ ਦੀਵਾ ਹੁਣ ਵੀ ਬੁਝਿਆ, ਹੁਣ ਵੀ ਬੁਝਿਆ, ਹੁਣ ਵੀ ਬੁਝਿਆ। ਪਰ ਜਦੋਂ ਉਸੇ ਦੀਵੇ ਨੂੰ ਅਸੀਂ ਕਮਰੇ ਦੇ ਵਿੱਚ ਲੈ ਆਉਂਦੇ ਹਾਂ ਨਾ, ਤੇ ਉਦੋਂ ਫਿਰ ਉਹਦੀ ਲਾਓ ਜਿਹੜੀ ਹੈ ਉਹ ਸਥਿਰ ਹੋ ਜਾਂਦੀ ਹੈ, ਟਿਕ ਜਾਂਦੀ ਹੈ। ਕਿਉਂ ਟਿਕ ਜਾਂਦੀ ਹੈ? ਹਵਾ ਤਾਂ ਵਗ ਰਹੀ ਹੁੰਦੀ ਹੈ, ਪਰ ਜਦੋਂ ਅਸੀਂ ਉਸ ਬਲਦੇ ਹੋਏ ਦੀਵੇ ਨੂੰ ਕਮਰੇ ਦੇ ਵਿੱਚ ਲੈ ਆਉਂਦੇ ਹਾਂ ਤੇ ਦੀਵੇ ਦੀ ਲਾਓ ਇਸ ਕਰਕੇ ਸਥਿਰ ਹੋ ਜਾਂਦੀ ਹੈ ਕਿਉਂਕਿ ਬੇਸ਼ੱਕ ਬਾਹਰ ਹਵਾ ਚੱਲਦੀ ਹੈ ਪਰ ਕਮਰੇ ਦੀਆਂ ਕੰਧਾਂ ਤੇ ਕਮਰੇ ਦੀ ਛੱਤ ਜਿਹੜੀ ਹੈ ਉਸ ਹਵਾ ਨੂੰ ਰੋਕ ਲੈਂਦੀ ਹੈ, ਤਾਂ ਦੀਵੇ ਦੀ ਲਾਓ ਸਥਿਰ ਹੋ ਜਾਂਦੀ ਹੈ। ਇਵੇਂ ਸਮਝ ਲਓ ਗੁਰਪਿਆਰੀਓ ਕਿ ਸਾਡਾ ਮਨ ਜਿਹੜਾ ਇਹ ਦੀਵੇ ਦੀ ਲਾਓ ਵਰਗਾ ਹੈ। ਵਾਸ਼ਨਾਵਾਂ ਦੀਆਂ ਹਨੇਰੀਆਂ ਚੱਲਦੀਆਂ ਨੇ, ਵਾਸ਼ਨਾਵਾਂ ਦੀਆਂ ਹਨੇਰੀਆਂ ਦੇ ਵਿੱਚ ਸਾਡਾ ਮਨ ਜਿਹੜਾ ਦੀਵੇ ਦੀ ਲਾਓ ਵਰਗਾ ਹੈ ਨਾ, ਇਹ ਗੁਰਪਿਆਰੀਓ ਹਿਲਦਾ ਹੈ। ਕਿੰਨਾ ਕੁ ਹਿਲਦਾ? ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਕਦੇ ਉੱਤੇ ਚੱਲ ਜਾਂਦਾ, ਕਦੇ ਜਮਾ ਹੀ ਨਵਾਣ ਚ ਆ ਜਾਂਦਾ, ਕਦੇ ਜਮਾ ਉਤਾਂ ਚੜ ਜਾਂਦਾ, ਕਦੇ ਨਵਾਣ ਚ ਆ ਜਾਂਦਾ, ਕਦੇ ਵੱਟੀਆਂ ਵੱਟੀਆਂ ਚੰਗੀਆਂ ਗੱਲਾਂ ਕਰਦਾ, ਕਦੇ ਜਮਾ ਹੀ ਨੀਵੇਂ ਪੱਧਰ ਤੇ ਆ ਜਾਂਦਾ, ਕਦੇ ਸੱਜੇ ਜਾਂਦਾ, ਕਦੇ ਖੱਬੇ ਜਾਂਦਾ। ਮੁਕਦੀ ਗੱਲ ਕੀ ਹੈ? ਪਾਤਸ਼ਾਹ ਕਹਿੰਦੇ ਇਹ ਇੱਕ ਜਗ੍ਹਾ ਦੇ ਉੱਤੇ ਟਿਕਦਾ ਹੀ ਨਹੀਂ ਹੈ। ਟਿਕਦਾ ਇਸ ਕਰਕੇ ਨਹੀਂ ਕਿਉਂਕਿ ਹਨੇਰੀ ਬਹੁਤ ਤੇਜ਼ ਚੱਲ ਰਹੀ, ਹਨੇਰੀ ਬਹੁਤ ਤੇਜ਼ ਚੱਲਦੀ। ਜੇ ਇਸ ਮਨ ਨੂੰ ਸਹਿਜ ਦੇ ਵਿੱਚ ਲੈ ਕੇ ਆਉਣਾ ਤਾਂ ਫੇਰ ਗੁਰਪਿਆਰੀਓ ਜ਼ਰੂਰਤ ਹੈ ਇਸ ਨੂੰ ਗੁਰੂ ਆਸਰੇ ਦੀ, ਗੁਰੂ ਸ਼ਬਦ ਦੀ ਓਟ ਦੀ। ਜਿਉਂ ਮੰਦਰ ਕਉ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਬਾਣੀ ਦੇ ਵਿੱਚ ਕਿਹਾ ਨਾ ਪਾਤਸ਼ਾਹ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ, ਕਹਿੰਦੇ ਜਿਵੇਂ ਕਹਿੰਦੇ ਇੱਕ ਛੱਤ ਨੂੰ, ਇੱਕ ਬਿਲਡਿੰਗ ਨੂੰ ਪਿੱਲਰ ਥੰਮਦੇ ਨੇ, ਥੰਮਲੇ ਥੰਮਦੇ ਨੇ, ਉਵੇਂ ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਹੈ ਇਹ ਮਨ ਨੂੰ ਥੰਮਦਾ ਹੈ, ਮਨ ਨੂੰ ਥੰਮਦਾ। ਗੁਰੂ ਪਿਆਰੀ ਇਹ ਜਿਹੜੀ ਛੱਤ ਹੈ ਅਸੀਂ ਪਿੱਲਰਾਂ ਦੇ ਸਹਾਰੇ ਖੜੀ ਦੇਖਦੇ ਹਾਂ, ਗੁਰੂ ਪਿਆਰੀਓ ਪਿੱਲਰਾਂ ਨੇ ਇਸ ਛੱਤ ਨੂੰ ਜਾਂ ਕੰਧਾਂ ਨੇ ਇਸ ਛੱਤ ਨੂੰ ਥੰਮਿਆ ਹੋਇਆ। ਤਾਂ ਜਿਵੇਂ ਪਿੱਲਰਾਂ ਨੇ ਕੰਧਾਂ ਨੇ ਇਸ ਛੱਤ ਨੂੰ ਰੋਕਿਆ ਹੋਇਆ, ਇਵੇਂ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਮਨ ਨੂੰ ਰੋਕਦਾ ਹੈ। ਤੇ ਜਦੋਂ ਮਨ ਰੁਕ ਜਾਂਦਾ ਨਾ ਗੁਰੂ ਪਿਆਰੀਓ, ਉਸ ਅਵਸਥਾ ਨੂੰ ਕਹਿੰਦੇ ਨੇ ਸਹਿਜ ਅਵਸਥਾ। ਇੱਕ ਸ਼ਬਦ ਹੈ ਸੁਭਾਏ, ਸੁਭਾਏ ਦਾ ਅਰਥ ਕੀ ਹੈ ਗੁਰੂ ਪਿਆਰੀਓ? ਸੁਭਾਏ ਦਾ ਅਰਥ ਹੈ ਪ੍ਰੇਮ ਦੇ ਸਹਿਤ, ਭਾਏ ਦਾ ਅਰਥ ਹੈ ਪਿਆਰ, ਭਾਏ ਦਾ ਅਰਥ ਹੈ ਗੁਰੂ ਪਿਆਰੀਓ ਪਿਆਰ। ਤਾਂ ਸੁਭਾਏ ਦਾ ਅਰਥ ਹੈ ਪ੍ਰੇਮ ਦੇ ਸਹਿਤ, ਪਿਆਰ ਦੇ ਸਹਿਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜੀ ਰਸਨਾ ਹੈ ਨਾ, ਰਸਨਾ ਇਹ ਸਵਾਦ ਦੇ ਵਿੱਚ ਲੱਗੀ ਹੈ। ਕਿਹਦੇ ਸਵਾਦ ਵਿੱਚ ਲੱਗੀ ਹੈ? ਇਹ ਹਰੀ ਨਾਮ ਦੇ ਸਵਾਦ ਵਿੱਚ ਲੱਗੀ ਹੈ, ਵਾਹਿਗੁਰੂ ਨਾਮ ਦੇ ਸਵਾਦ ਵਿੱਚ ਲੱਗੀ ਹੈ। ਤੇ ਜਦੋਂ ਰਸਨਾ ਜਿਹੜੀ ਹੈ ਪ੍ਰੇਮ ਦੇ ਸਹਿਤ ਵਾਹਿਗੁਰੂ ਦੇ ਸਵਾਦ ਦੇ ਵਿੱਚ ਲੱਗੀ ਹੈ ਤੇ ਫਿਰ ਸਹਿਜ ਅਵਸਥਾ ਬਣ ਗਈ ਹੈ, ਭਾਵ ਮਨ ਟਿਕ ਗਿਆ ਹੈ। ਇਹ ਪਾਤਸ਼ਾਹ ਦੱਸਦੇ ਨੇ, ਅੱਗੇ ਗੁਰੂ ਪਿਆਰਿਓ ਜ਼ਿਕਰ ਕਰਦੇ ਨੇ,
ਮਨ ਤ੍ਰਿਪਤਿਆ ਹਰ ਨਾਮ ਧਿਆਈ।
ਮਨ ਤ੍ਰਿਪਤਿਆ, ਦੂਜੀ ਪੰਕਤੀ ਚ ਮਹਾਰਾਜ ਕਹਿੰਦੇ ਮਨ ਤ੍ਰਿਪਤਿਆ, ਮਨ ਤ੍ਰਿਪਤ ਹੋ ਗਿਆ। ਹੁਣ ਮਨ ਤ੍ਰਿਪਤ ਕਿਵੇਂ ਹੁੰਦਾ? ਗੁਰੂ ਪਿਆਰਿਓ, ਮਨ ਕਿਵੇਂ ਤ੍ਰਿਪਤ ਹੁੰਦਾ? ਇੱਕ ਗੱਲ ਚੇਤੇ ਰੱਖਣੀ ਹੈ ਗੁਰੂ ਪਿਆਰਿਓ, ਦੁਨੀਆਂ ਦੀਆਂ ਲੋੜਾਂ ਦੇ ਨਾਲ ਜਾਂ ਦੁਨੀਆਂ ਦੇ ਪਦਾਰਥਾਂ ਦੇ ਨਾਲ ਕਦੇ ਮਨ ਤ੍ਰਿਪਤ ਨਹੀਂ ਹੁੰਦਾ। ਕੋਟ ਜੋਰੇ ਲੱਖ ਕਰੋੜੇ ਪਰੇ ਪਰੇ ਹੀ ਕਉ ਦੂਜੀ ਹੈ, ਬਾਣੀ ਦੇ ਵਿੱਚ ਬਚਨ ਹੈ ਪਾਤਸ਼ਾਹ ਦਾ। ਅੱਜ ਮਨ ਚਾਹੁੰਦਾ ਮੇਰੇ ਕੋਲੇ ਹਜ਼ਾਰ ਹੋਵੇ, ਹਜ਼ਾਰ ਹੋ ਗਿਆ, ਫਿਰ ਮਨ ਚਾਹੁੰਦਾ ਮੇਰੇ ਕੋਲੇ ਦਸ ਹਜ਼ਾਰ ਹੋਵੇ, ਦਸ ਹਜ਼ਾਰ ਹੋ ਗਿਆ, ਫਿਰ ਮਨ ਚਾਹੁੰਦਾ ਮੇਰੇ ਕੋਲੇ ਲੱਖ ਹੋਵੇ, ਲੱਖ ਹੋ ਗਿਆ, ਮਨ ਚਾਹੁੰਦਾ ਮੇਰੇ ਕੋਲੇ ਕਰੋੜ ਹੋਵੇ, ਕਰੋੜ ਹੋ ਗਿਆ ਤੇ ਦਸ ਕਰੋੜ ਹੋਵੇ। ਪਰੇ ਪਰੇ ਹੀ ਕੋ ਲੁੱਝੀ ਹੈ, ਇਹ ਹੋਰ ਪਰੇ ਹੋਰ ਪਰੇ ਹੋਰ ਪਰੇ ਲੁੱਝਦਾ ਰਹਿੰਦਾ ਗੁਰੂ ਪਿਆਰਿਓ। ਤ੍ਰਿਸ਼ਨਾ ਜਿਹੜੀ ਹੈ ਨਾ, ਤ੍ਰਿਸ਼ਨਾ ਇਹ ਕਦੇ ਬੁੱਝਦੀ ਨਹੀਂ ਮਨ ਦੇ ਵਿੱਚੋਂ, ਮਨ ਦੇ ਵਿੱਚੋਂ ਤ੍ਰਿਸ਼ਨਾ ਬੁੱਝਦੀ ਨਹੀਂ ਹੈ। ਅੱਗ ਹੈ ਨਾ ਗੁਰੂ ਪਿਆਰਿਓ, ਅੱਗ, ਅੱਗ ਦੀ ਖੁਰਾਕ ਕੀ ਹੈ? ਅੱਗ ਦੀ ਲੋੜ ਕੀ ਹੈ ਗੁਰੂ ਪਿਆਰਿਓ? ਅੱਗ ਦੀ ਖੁਰਾਕ ਜਾਂ ਅੱਗ ਦੀ ਜ਼ਰੂਰਤ ਜਿਹੜੀ ਹੈ ਉਹ ਬਾਲਣ ਹੈ, ਚਾਹੇ ਕਿਸੇ ਰੂਪ ਦੇ ਵਿੱਚ ਵੀ ਹੋਵੇ, ਲੱਕੜ ਦੇ ਰੂਪ ਦੇ ਵਿੱਚ ਹੋਵੇ, ਤੇਲ ਦੇ ਰੂਪ ਦੇ ਵਿੱਚ ਹੋਵੇ, ਰਬੜ ਦੇ ਰੂਪ ਦੇ ਵਿੱਚ ਹੋਵੇ, ਕਿਸੇ ਵੀ ਚੀਜ਼ ਦੇ ਰੂਪ ਦੇ ਵਿੱਚ ਹੋਵੇ, ਅੱਗ ਦੀ ਜਿਹੜੀ ਖੁਰਾਕ ਹੈ ਉਹ ਬਾਲਣ ਹੈ। ਤੇ ਜੇ ਅਸੀਂ ਆਖੀਏ ਕਿ ਅੱਗ ਦੀ ਖੁਰਾਕ ਬਾਲਣ ਹੈ ਤੇ ਅੱਗ ਨੂੰ, ਅੱਗ ਦੀ ਖੁਰਾਕ ਜਿਹੜੀ ਆ ਰਜਵੀਂ ਦੇ ਕੇ ਅੱਗ ਨੂੰ ਸ਼ਾਂਤ ਕਰ ਲਾਂਗੇ ਤੇ ਇਹ ਕਦੇ ਸ਼ਾਂਤ ਨਹੀਂ ਹੁੰਦੀ। ਜਿੰਨਾ ਬਾਲਣ ਸੁੱਟੀ ਜਾਵਾਂਗੇ ਓਨੀ ਅੱਗ ਭੜਕੀ ਜਾਏਗੀ, ਜਿੰਨਾ ਬਾਲਣ ਸੁੱਟੀ ਜਾਵਾਂਗੇ ਓਨੀ ਅੱਗ ਜਿਹੜੀ ਆ ਹੋਰ ਤੇਜ਼ ਹੁੰਦੀ ਜਾਊਗੀ। ਇਵੇਂ ਗੁਰੂ ਪਿਆਰਿਓ ਮਨ ਦੇ ਅੰਦਰ ਜਿਹੜੀ ਤ੍ਰਿਸ਼ਨਾ ਹੈ, ਇਸ ਤ੍ਰਿਸ਼ਨਾ ਨੂੰ ਕਦੇ ਵੀ ਪਦਾਰਥਾਂ ਦੇ ਨਾਲ ਪੂਰਿਆ ਨਹੀਂ ਕੀਤਾ ਜਾ ਸਕਦਾ, ਸ਼ਾਂਤ ਨਹੀਂ ਕੀਤਾ ਜਾ ਸਕਦਾ। ਇਹ ਕਿਵੇਂ ਸ਼ਾਂਤ ਹੁੰਦੀ? ਬਾਣੀ ਚ ਮਹਾਰਾਜ ਕਹਿੰਦੇ ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਇਹ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਮਿਟਦੀ ਹੈ ਗੁਰੂ ਪਿਆਰਿਓ। ਇਹ ਅੱਗ ਐਸੀ ਹੈ, ਇਹ ਜੇ ਨਾਮ ਦਾ ਜਲ ਪਵੇ ਨਾ ਇਸ ਅੱਗ ਦੇ ਉੱਤੇ, ਤੇ ਨਾਮ ਦੇ ਜਲ ਦੇ ਨਾਲ ਹੀ ਗੁਰੂ ਪਿਆਰੀ ਇਹ ਬੁੱਝਦੀ ਹੈ, ਤੇ ਜੇ ਇਹ ਬੁੱਝਦੀ ਹੈ ਤੇ ਮਨ ਤ੍ਰਿਪਤ ਹੁੰਦਾ ਹੈ। ਮਨ ਤ੍ਰਿਪਤ ਹੁੰਦਾ ਕਿਵੇਂ? ਤ੍ਰਿਪਤ ਹੋ ਜਾਂਦਾ ਫਿਰ ਸੰਤੋਖ ਆ ਜਾਂਦਾ ਗੁਰੂ ਪਿਆਰੀ। ਜਦੋਂ ਸੰਤੋਖ ਆ ਜਾਂਦਾ ਨਾ ਤੇ ਫਿਰ ਮਨ ਤ੍ਰਿਪਤ ਹੋ ਜਾਂਦਾ, ਰਚ ਜਾਂਦਾ, ਤ੍ਰਿਸ਼ਨਾ ਬੁੱਝਦੀ ਹੈ ਤੇ ਸੰਤੋਖ ਆ ਜਾਂਦਾ। ਜਿੰਨਾ ਚਿਰ ਸੰਤੋਖ ਨਹੀਂ ਨਾ ਆਉਂਦਾ ਉਹਨਾਂ ਚਿਰ ਰਜ ਨਹੀਂ ਮਿਲਦਾ। ਬਿਨਾਂ ਸੰਤੋਖ ਨਹੀਂ ਕਉ ਰਜੈ, ਬਿਨਾਂ ਸੰਤੋਖ ਤੋਂ ਕੋਈ ਨਹੀਂ ਰੱਜਦਾ ਹੈ। ਤਾਂ ਪਾਤਸ਼ਾਹ ਕਹਿੰਦੇ ਮਨ ਤ੍ਰਿਪਤ ਆ, ਮਨ ਤ੍ਰਿਪਤ ਹੋ ਗਿਆ। ਕਾਹਦੇ ਨਾਲ ਤ੍ਰਿਪਤ ਹੋ ਗਿਆ? ਸੋਨੇ ਨਾਲ ਨਹੀਂ, ਚਾਂਦੀ ਨਾਲ, ਰੁਪਈਏ ਪੈਸੇ ਨਾਲ, ਸ਼ੋਹਰਤ ਦੇ ਨਾਲ, ਵਡਿਆਈ ਦੇ ਨਾਲ ਨਹੀਂ। ਫਿਰ ਕਿਹਦੇ ਨਾਲ ਤ੍ਰਿਪਤ ਹੋਇਆ? ਕਹਿੰਦੇ ਹਰ ਨਾਮ ਧਿਆਏ। ਕਦੋਂ ਤ੍ਰਿਪਤ ਹੋਇਆ? ਜਦੋਂ ਵਾਹਿਗੁਰੂ ਦਾ ਨਾਮ ਧਿਆਇਆ। ਜਦੋਂ ਅਕਾਲ ਪੁਰਖ ਦਾ ਨਾਮ ਧਿਆਇਆ ਨਾ, ਕਹਿੰਦੇ ਉਦੋਂ ਮਨ ਤ੍ਰਿਪਤ ਹੋਇਆ, ਉਦੋਂ ਮਨ ਰੱਜਦਾ। ਮੁਕਦੀ ਗੱਲ ਕੀ ਗੁਰੂ ਪਿਆਰਿਓ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਇਹ ਕਹਿ ਰਹੇ ਨੇ ਕਿ ਭਾਈ ਪੁਰਖੋ, ਵਾਹਿਗੁਰੂ ਦਾ ਨਾਮ ਜਪਿਆ ਕਰੋ। ਜਿਹੜਾ ਗੁਰੂ ਸਾਨੂੰ ਨਾਮ ਦੀ ਦਾਤ ਦਿੰਦਾ ਉਸ ਗੁਰੂ ਤੋਂ ਬਲਹਾਰ ਜਾਇਆ ਕਰੋ, ਉਸ ਗੁਰੂ ਤੋਂ ਸਦਕੇ ਜਾਇਆ ਕਰੋ, ਉਸ ਗੁਰੂ ਤੋਂ ਕੁਰਬਾਨ ਜਾਇਆ ਕਰੋ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰ ਪਿਆਰਿਓ ਦੱਸਦੇ ਨੇ। ਅੱਗੇ ਆਖਦੇ ਨੇ,
ਸਦਾ ਸੁਖ ਸਾਚੈ ਸ਼ਬਦ ਵਿਚਾਰੀ।
ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਕਹਿੰਦੇ ਸਦਾ ਹੀ ਸੁਖ ਹੁੰਦਾ ਜਦੋਂ ਸਦਾ ਥਿਰ ਰਹਿਣ ਵਾਲੇ ਸ਼ਬਦ ਦੀ ਵਿਚਾਰ ਹੁੰਦੀ ਹੈ। ਸਦਾ ਥਿਰ ਰਹਿਣ ਵਾਲੇ, ਹਮੇਸ਼ਾ ਰਹਿਣ ਵਾਲੇ ਸ਼ਬਦ ਦੀ ਵਿਚਾਰ ਦਾ ਧਾਰਨੀ ਜੀਵ ਬਣਦਾ ਤੇ ਉਸ ਨੂੰ ਸਦਾ ਹੀ ਜਿਹੜਾ ਹੈ ਉਹ ਸੁੱਖ ਮਿਲਦਾ। ਕਿਹਦੇ ਸ਼ਬਦ ਦੀ ਵਿਚਾਰ? ਕਿਹਦਾ ਸ਼ਬਦ ਸੱਚਾ? ਉਹ ਹੈ ਗੁਰੂ। ਗੁਰੂ, ਗੁਰੂ ਦਾ ਸ਼ਬਦ ਸੱਚਾ। ਗੁਰੂ ਤੇ ਗੁਰੂ ਦੇ ਸ਼ਬਦ ਦੇ ਵਿੱਚ ਭੇਦ ਹੈ ਗੁਰੂ ਪਿਆਰਿਓ? ਕੋਈ कोई भेद नहीं है। सतगुर बचन, बचन है सतगुर, पादर मुक्त जना वैगुरु। सतगुरु दे बचन ते सतगुरु दे विच कोई भेद नहीं है गुरु प्यारियो, फर्क नहीं है। सतगुरु ते सतगुरु दे शब्द दे विच कोई फर्क नहीं है। इस करके धन गुरु अमरदास जी महाराज कहंदे जेड़े सतगुरु दे शब्द दी विचार जिहड़ी है सुख दिंदी है ना, हमेशा रहन वाले शब्द दी विचार जिहड़ी सानू सुख दिंदी है, उस गुरु तो फिर की करना चाहिदा है। महाराज गुरु प्यारे अगली पंक्ति च दसदे ने,
अपने सतगुर विटहो सदा बलहारी,
अपने सतगुर विटहो सदा बलहारी, अपने सतगुरु तो सदा ही कुर्बान जाना चाहिए, वारे वारे जाना चाहिए है, सदके जाना चाहिए है। ये धन गुरु अमरदास जी महाराज गुरु प्यारे दसदे ने,
रहाओ अखी संतोखिया एक लिबलाए,
अखी संतोखिया हुण अखां ने गुरु प्यारियो इन्हां नूं संतोख नहीं मिलदा, संतोख नहीं मिलदा मतलब अखां रजदियां नहीं है। किवें नहीं रजदियां, कदों नहीं रजदियां, किस तों नहीं रजदियां, संसार नूं देखण तों, संसार नूं देखण तों रजदियां नहीं गुरु प्यारियो। मैं आ भी देख ला, मैं ओ भी देख ला, मैं ओ भी देखिया वा, मैं ओ भी देखिया वा, कदे भी अखां नूं रज नहीं आउंदा, तृप्त रहिंदियां ने, तृप्त नहीं रहिंदियां अखां, तृप्त दियां नहीं अखां। कंध दे पार की है, हमेशा ही अखां नूं देखण दी तमन्ना बनी रहिंदी। कंध दे पार की हो रहा है, पर्दे दे पिछे की हो रहा है, मैं जानना है, मैं देखना है, ਇਹ ਉਤਸੁਕਤਾ ਅੱਖਾਂ ਨੂੰ ਬਣੀ ਰਹਿੰਦੀ ਹੈ। ਹਾਲਾਂਕਿ ਗੁਰੂ ਪਿਆਰਿਓ ਕੁਛ ਨਹੀਂ ਹੈ, ਸਾਰਾ ਸੰਸਾਰ ਗੁਰੂ ਪਿਆਰਿਓ ਮਨੁੱਖ ਸਾਰਾ ਜੀਵਨ ਦੇਖਦਾ ਹੈ, ਸਾਰਾ ਜੀਵਨ ਸੰਸਾਰ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ, ਗੁਰੂ ਪਿਆਰਿਓ ਰੂਪ ਆ ਜਾਂਦਾ ਸੰਸਾਰ ਦੇ ਵਿੱਚ, ਜਿਹਨੂੰ ਸਾਰਾ ਜੀਵਨ ਅੱਖਾਂ ਜਿਹੜੀਆਂ ਨੇ ਉਹ ਦੇਖਦੀਆਂ ਨੇ, ਪਰ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ। ਇੱਥੋਂ ਤੱਕ ਗੁਰੂ ਪਿਆਰਿਓ ਜਦੋਂ ਬੰਦਾ ਬਿਰਧ ਹੋ ਜਾਂਦਾ ਨਾ, ਅੱਖਾਂ ਜਿਹੜੀਆਂ ਨੇ ਜਵਾਬ ਦੇ ਦਿੰਦੀਆਂ ਨੇ ਦੇਖਣੋ, ਜਿਵੇਂ ਭਗਤ ਭੀਖਣ ਜੀ ਨੇ ਕਿਹਾ, ਨੈਨਾ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ, ਦਿਸਦਾ ਨਹੀਂ ਝੌਲਾ ਦਿਸਣ ਲੱਗ ਜਾਂਦਾ, ਅੱਖਾਂ ਥੱਕ ਜਾਂਦੀਆਂ ਨੇ, ਅੱਖਾਂ ਕਮਜ਼ੋਰ ਪੈ ਜਾਂਦੀਆਂ ਨੇ, ਪਰ ਮਨ ਦੇ ਵਿੱਚ ਦੇਖਣ ਦੀ ਜਿਹੜੀ ਚਾਹਤ ਹੈ ਉਹ ਅਜੇ ਵੀ ਬਾਕੀ ਹੁੰਦੀ। ਮੈਂ ਦੇਖਾਂ, ਮੈਂ ਆਪਣੇ ਪੋਤਰਿਆਂ ਨੂੰ ਦੇਖਾਂ, ਮੈਂ ਆਪਣੇ ਪੜਪੋਤਰਿਆਂ ਨੂੰ ਦੇਖਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਪਰ ਪੈਂਦੇ ਭਾਈ ਪੁਰਖੋ, ਜਦੋਂ ਕਹਿੰਦੇ ਇੱਕ ਨਾਲ ਲਿਵ ਜੁੜ ਜਾਂਦੀ ਹੈ ਨਾ, ਇੱਕ ਨਾਲ, ਉਦੋਂ ਕਹਿੰਦੇ ਅੱਖਾਂ ਫਿਰ ਸੰਤੋਖੀਆਂ ਜਾਂਦੀਆਂ ਨੇ, ਰੱਜ ਜਾਂਦੀਆਂ ਨੇ, ਜਦੋਂ ਇੱਕ ਨਾਲ ਸੁਰਤੀ ਜੁੜ ਜਾਂਦੀ ਹੈ, ਇੱਕ ਨਾਲ ਤਾਰ ਜੁੜ ਜਾਂਦੀ ਹੈ। ਲਿਵ ਦਾ ਅਰਥ ਕੀ ਹੈ ਗੁਰੂ ਪਿਆਰਿਓ? ਲਿਵ ਦਾ ਅਰਥ ਹੈ ਤਾਰ, ਤਾਰ ਸੰਪਰਕ ਕਹਿ ਲਓ। ਜਦੋਂ ਇੱਕ ਨਾਲ ਸੰਪਰਕ ਜੁੜ ਜਾਂਦਾ ਹੈ, ਇੱਕ ਨਾਲ ਸੁਰਤੀ ਜੁੜ ਜਾਂਦੀ ਹੈ, ਇੱਕ ਨਾਲ ਲਿਵ ਲੱਗ ਜਾਂਦੀ ਹੈ, ਇੱਕ ਨਾਲ ਤਾਰ ਜੁੜ ਜਾਂਦੀ ਹੈ, ਇੱਕ ਦੇ ਨਾਲ ਲਗਨ ਲੱਗ ਜਾਂਦੀ ਹੈ, ਕਹਿੰਦੇ ਫੇਰ ਅੱਖਾਂ ਜਿਹੜੀਆਂ ਨੇ ਇਹ ਸੰਤੋਖੀਆਂ ਜਾਂਦੀਆਂ ਨੇ, ਅੱਖਾਂ ਨੂੰ ਚੈਨ ਮਿਲ ਜਾਂਦਾ। ਅੱਖੀ ਸੰਤੋਖੀਆ ਏਕ ਲਿਵ ਲਾਏ, ਏਕ ਲਿਵ ਲਾਏ, ਜਦੋਂ ਇੱਕ ਦੇ ਨਾਲ ਲਿਵ ਲੱਗ ਜਾਂਦੀ ਹੈ ਤੇ ਇੱਕ ਕੌਣ ਹੈ ਗੁਰੂ ਪਿਆਰਿਓ? ਇੱਕ ਕੌਣ ਹੈ? ਇੱਕ ਇਸ ਜਗਤ ਦੇ ਵਿੱਚ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਅਕਾਲ ਪੁਰਖ। ਇਸ ਦੇ ਭੇਦ ਨੂੰ ਅਸੀਂ ਸਮਝਣਾ, ਇਸ ਏਕੇ ਕਾ ਜਾਣਾ ਭੇਓ, ਆਪੇ ਕਰਤਾ ਆਪੇ ਦੇਓ। ਇਸ ਇੱਕ ਨਾਲ ਤਾਰ ਜੁੜਨੀ, ਇਸ ਇੱਕ ਨਾਲ ਸੁਰਤੀ ਜੁੜਨੀ ਜਿਹੜੀ ਹੈ ਨਾ, ਉਹ ਸਾਡੇ ਅੱਖਾਂ ਨੂੰ ਵੀ ਸੰਤੋਖ ਬਖਸ਼ਦੀ, ਅੱਖਾਂ ਵੀ ਤ੍ਰਿਪਤ ਹੋ ਜਾਂਦੀਆਂ ਨੇ, ਅੱਖਾਂ ਵੀ ਰੱਜ ਜਾਂਦੀਆਂ। ਇਹ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ,
ਮਨ ਸੰਤੋਖਿਆ ਦੂਜਾ ਭਾਉ ਗਵਾਏ।
ਮਨ ਸੰਤੋਖਿਆ, ਇੱਥੇ ਫੇਰ ਗੁਰੂ ਪਿਆਰਿਓ ਕਹਿੰਦੇ ਮਨ ਸੰਤੋਖਿਆ। ਪਹਿਲੀ ਪਹਿਲਾਂ ਕਹਿੰਦੇ ਸੀ ਮਨ ਤ੍ਰਿਪਤਿਆ, ਇਸ ਤੋਂ ਪਹਿਲੀਆਂ ਪੰਕਤੀਆਂ ਚ ਪਾਤਸ਼ਾਹ ਕਹਿੰਦੇ ਮਨ ਤ੍ਰਿਪਤਿਆ, ਮਨ ਸੰਤੋਖਿਆ। ਹੁਣ ਮਨ ਤ੍ਰਿਪਤਿਆ ਜਾਂ ਮਨ ਸੰਤੋਖਿਆ, ਦੋਨਾਂ ਚ ਫਰਕ ਕੀ ਹੈ ਗੁਰੂ ਪਿਆਰੇ? ਮਨ ਤ੍ਰਿਪਤਿਆ, ਮਨ ਰੱਜ ਗਿਆ, ਮਨ ਸੰਤੋਖਿਆ, ਮਨ ਨੂੰ ਸੰਤੋਖ ਆ ਗਿਆ। संतोख का मतलब भी रजना ही, तृप्त हो गया मन, संतोख आ गया मन दे विच। एक फिर सवाल है गुरु प्यारियो कि मन नूं संतोख आउंदा क्यों नहीं, मन तृप्त हुंदा क्यों नहीं, क्योंकि मन दे अंदर दूजा भाव लग्या होया, दूजा भाव। यह दूजा भाव की है गुरु प्यारियो, जे दूजा भाव की है गुरु प्यारियो, दूजा भाव है जगत का प्यार, संसार का प्यार। ते जे संसार दूजा भाव है तो फिर पहला भाव केड़ा है, पहला भाव है एक अकाल पुरख, एक परमेश्वर। हुण एक परमेश्वर ते ए संसार जेड़ा दूजा भाव है, इन्हां च फर्क भी नहीं गुर प्यारियो। ए संसार ते अकाल पुरख च कोई भेद नहीं है। एहो जग सच्चे की है कोठड़ी, सच्चे का विच वास। ए जगत अकाल पुरख ने सरजिया, ते इस जगत दे विच अकाल पुरख आप भी विराजमान है, आप भी विराजमान है। पर जगत नाल जिहड़ा प्यार है, संसार नाल जिहड़ा प्यार है ना गुरु प्यारियो, ए दूजा भाव है। मन इस करके नहीं रजदा, इस करके तृप्त नहीं हुंदा, क्योंकि मन जिहड़ा है वह संसार नाल जुड़िया है, करतार नाल नहीं जुड़िया है। मन इस करके नहीं रजदा, इस करके नहीं तृप्त हुंदा, क्योंकि यह संसार नाल जुड़िया है, यह करतार नाल नहीं जुड़िया। संसार नाल जुड़न का मतलब की है गुरु प्यारियो, संसार नाल जुड़न का मतलब है अपने शरीर नाल जुड़ना, अपने आप नाल जुड़ना, अपने शरीर नाल, अपनी हस्ती नाल जुड़ना, अपने बारे सोचना, अपने परिवार नाल जुड़ना, अपने कारोबार नाल जुड़ना, अपने घर बार नाल जुड़ना, यह संसार नाल जुड़ना है गुरु प्यारियो। पर बाणी ये नहीं कदे कहंदी गुरु प्यारियो सानू कि तुसी घर बार नाल जुड़ो ना, परिवार नाल ना जुड़ो, कारोबार नाल ना जुड़ो। महाराज कहंदे जुड़ो, परिवार नाल भी जुड़ो, शरीर नाल भी जुड़ो, घर बार नाल भी जुड़ो, पर कहंदे जिन्हें ये सारा कुछ बख्शिया है ना उस करतार नाल जरूर जुड़ो। गलत गल उदों हुंदी है जदों असीं करतार नालों नाता तोड़ लैंदे, जदों असीं वाहिगुरु नालों नाता तोड़ लैंदे। ये सिक्खी का मार्ग है गुरु प्यारियो। ਇਹ ਘਰ ਬਾਰ ਛੱਡਣ ਵਾਸਤੇ ਨਹੀਂ ਕਹਿੰਦਾ, ਕਾਰੋਬਾਰ ਛੱਡਣ ਵਾਸਤੇ, ਪਰਿਵਾਰ ਛੱਡਣ ਵਾਸਤੇ ਨਹੀਂ ਕਹਿੰਦਾ। ਇਹ ਮਾਰਗ ਤਾਂ ਸਾਨੂੰ ਦੱਸਦਾ ਕਿ ਕਾਰੋਬਾਰ ਨਾਲ ਵੀ ਜੁੜੋ, ਘਰ ਬਾਰ ਨਾਲ ਵੀ ਜੁੜੋ, ਪਰਿਵਾਰ ਨਾਲ ਵੀ ਜੁੜੋ, ਪਰ ਉਸ ਨਾਲ ਪਹਿਲਾਂ ਜੁੜੋ ਜਿਹਨੇ ਸਾਰਾ ਕੁਝ ਦਿੱਤਾ ਤੇ ਉਹ ਹੈ ਕਰਤਾਰ। ਜੇ ਉਹਦੇ ਨਾਲੋਂ ਟੁੱਟ ਕੇ ਤੁਸੀਂ ਇਸ ਸਾਰੇ ਕਾਸੇ ਨਾਲ ਜੁੜਦੇ ਹੋ ਨਾ, ਤੇ ਫੇਰ ਗੁਰੂ ਪਿਆਰਿਓ ਕਦੇ ਮਨ ਸੰਤੁਸ਼ਟ ਨਹੀਂ ਹੁੰਦਾ, ਫੇਰ ਕਦੇ ਮਨ ਜਿਹੜਾ ਹੈ ਉਹ ਤ੍ਰਿਪਤ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਮਨ ਸੰਤੋਖਿਆ ਦੂਜਾ ਭਾਉ ਗਵਾਏ। ਮਨ ਕਦੋਂ ਸੰਤੋਖਿਆ ਗਿਆ? ਜਦੋਂ ਦੂਜਾ ਭਾਉ ਮਨ ਨੇ ਗਵਾ ਲਿਆ। ਦੂਜਾ ਭਾਉ ਦਾ ਮਤਲਬ ਹੈ ਜਗਤ ਦਾ ਪਿਆਰ, ਸੰਸਾਰ ਦਾ ਪਿਆਰ ਜਦੋਂ ਮਨ ਨੇ ਗਵਾ ਲਿਆ। ਗਵਾ ਲਿਆ ਦਾ ਮਤਲਬ ਹੈ ਕਿ ਦੂਰ ਕਰ ਲਿਆ, ਕਰਤਾਰ ਦੇ ਨਾਲ ਨਾਤਾ ਜੋੜ ਲਿਆ, ਪਾਰ ਬ੍ਰਹਮ ਪਰਮੇਸ਼ਵਰ ਨਾਲ ਨਾਤਾ ਜੋੜ ਲਿਆ। ਤਾਂ ਉਸ ਵਕਤ ਫਿਰ ਮਨ ਜਿਹੜਾ ਹੈ ਇਹ ਸੰਤੋਖਿਆ ਜਾਂਦਾ ਹੈ। ਇਹ ਪਾਤਸ਼ਾਹ ਦੱਸਦੇ ਨੇ
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਈ।
ਕੱਲੀ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ ਗੁਰੂ ਪਿਆਰਿਓ। ਆ ਅਸੀਂ ਦੇਖ ਰਹੇ ਹਾਂ ਨਾ ਪੰਜਾਬ ਦੀ ਧਰਤੀ ਦੇ ਉੱਤੇ ਖਾਸ ਤੌਰ ਦੇ ਉੱਤੇ ਹੋਕੇ ਦਿੱਤੇ ਜਾ ਰਹੇ ਨੇ, ਸਾਡੇ ਕੋਲ ਆਓ ਅਸੀਂ ਸਰੀਰਕ ਰੋਗ ਦੂਰ ਕਰਾਂਗੇ, ਸਰੀਰਕ ਰੋਗ ਦੂਰ ਕਰਾਂਗੇ, ਸਰੀਰਕ ਰੋਗ ਦੂਰ ਕਰਾਂਗੇ। ਪਤਾ ਨਹੀਂ ਗੁਰੂ ਪਿਆਰਿਓ ਉਹ ਸਰੀਰਕ ਰੋਗ ਦੂਰ ਕਰਦੇ ਐ ਹੁੰਦੇ ਐ ਨਹੀਂ ਹੁੰਦੇ, ਪਰ ਇੱਥੇ ਸਤਿਗੁਰੂ ਜੀ ਗਰੰਟੀ ਲੈ ਰਹੇ ਨੇ ਕੱਲਾ ਮਨ ਹੀ ਨਹੀਂ ਸੰਤੋਖਿਆ ਜਾਊਗਾ, ਕੱਲੇ ਨੇਤਰ ਹੀ ਨਹੀਂ ਸੰਤੋਖੇ ਜਾਣਗੇ, ਤ੍ਰਿਪਤ ਹੋਣਗੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਤੁਹਾਡੇ ਸਰੀਰ ਨੂੰ ਵੀ ਸੁੱਖ ਮਿਲੇਗਾ। ਦੇਹ ਸਰੀਰ ਸੁੱਖ ਹੋਵੇ, ਦੇਹ ਸਰੀਰ ਸੁੱਖ ਹੋਵੇ ਕੌਣ ਕਹਿ ਰਿਹਾ ਗੁਰੂ ਪਿਆਰਿਓ? ਇਹ ਕੋਈ ਬੰਦਾ ਗਰੰਟੀ ਨਹੀਂ ਦੇ ਰਿਹਾ, ਇਹ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗਰੰਟੀ ਦੇ ਰਹੇ ਨੇ ਗੁਰੂ ਪਿਆਰਿਓ ਆਪਣੀ ਬਾਣੀ ਦੇ ਵਿੱਚ। ਤੇ ਬਾਣੀ ਜਿਹੜੀ ਹੈ ਕਦੇ ਝੂਠ ਨਹੀਂ ਹੋ ਸਕਦੀ ਗੁਰੂ ਪਿਆਰਿਓ, ਕਦੇ ਵੀ ਝੂਠ ਨਹੀਂ ਹੋ ਸਕਦੀ। ਬੰਦੇ ਝੂਠ ਹੋ ਸਕਦੇ ਨੇ ਪਰ ਬਾਣੀ ਝੂਠ ਨਹੀਂ ਹੋ ਸਕਦੀ ਗੁਰੂ ਪਿਆਰਿਓ। ਗੁਰੂ ਝੂਠਾ ਨਹੀਂ ਹੋ ਸਕਦਾ ਕਦੇ ਵੀ ਕਿਸੇ ਕੀਮਤ ਦੇ ਉੱਤੇ। ਇਸ ਕਰਕੇ ਜੇ ਬਾਣੀ ਨੇ ਇਹ ਕਿਹਾ ਨਾ ਗੁਰੂ ਪਿਆਰਿਓ ਕਿ ਸਰੀਰ ਨੂੰ ਸੁੱਖ ਹੋਵੇਗਾ, ਦੇਹ ਨੂੰ ਸੁੱਖ ਹੋਵੇਗਾ, ਨਿਸ਼ਚੈ ਹੀ ਹੋਵੇਗਾ, ਯਕੀਨਨ ਹੋਵੇਗਾ, ਪੱਥਰ ਤੇ ਲਕੀਰ ਹੈ। ਪਰ ਕਦੋਂ ਹੋਵੇਗਾ? ਕਹਿੰਦੇ ਸ਼ਬਦ ਹਰ ਨਾਂ ਏ, ਸ਼ਬਦ ਹਰ ਨਾਂ ਏ, ਜਦੋਂ ਸ਼ਬਦ ਨਾਲ ਜੁੜਿਆ ਵਾਹਿਗੁਰੂ ਦੇ ਨਾਮ ਨੂੰ ਜਪਿਆ ਜਾਏਗਾ। ਸ਼ਬਦ ਨਾਲ ਜੁੜਿਆ ਜਦੋਂ ਵਾਹਿਗੁਰੂ ਦੇ ਨਾਮ ਨੂੰ ਜਪਿਆ ਜਾਏਗਾ। ਸੱਚੀ ਗੱਲ ਹੈ, ਕਹਿੰਦੇ ਨਾਮ ਜਪਣ ਵਾਲੇ ਦੇ ਸਰੀਰ ਨੂੰ ਵੀ ਸੁੱਖ ਮਿਲਦਾ, ਸਰੀਰ ਨੂੰ ਵੀ ਸੁੱਖ ਮਿਲਦਾ, ਦੇਹ ਨੂੰ ਵੀ ਸੁੱਖ ਮਿਲਦਾ। ਕਹਿੰਦੇ ਜੀ ਅਸੀਂ ਤਾਂ ਦੇਖੇ ਆ ਵੱਡੇ ਵੱਡੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਸਰੀਰਕ ਰੋਗਾਂ ਦੇ ਧਾਰਨੀ। ਸਾਨੂੰ ਲੱਗਦਾ ਨਾ ਗੁਰ ਪਿਆਰਿਓ ਕਿ ਨਾਮ ਜਪਣ ਵਾਲੇ ਬ੍ਰਹਮ ਗਿਆਨੀ ਪੁਰਖ, ਸਰੀਰ ਦੇ ਰੋਗਾਂ ਦੇ ਧਾਰਨੀ ਅਸੀਂ ਦੇਖੇ ਨੇ, ਸੁਣੇ ਨੇ। ਪਰ ਜਿਸ ਨੇ ਨਾਮ ਜਪਿਆ ਨਾ ਗੁਰ ਪਿਆਰਿਓ, ਜਿਸ ਨੇ ਨਾਮ ਧਿਆਇਆ ਸੰਸਾਰ ਨੂੰ, ਬੇਸ਼ੱਕ ਗੁਰ ਪਿਆਰਿਓ ਜਾਪਿਆ ਕਿ ਉਹਦੇ ਸਰੀਰ ਨੂੰ ਰੋਗ ਹੈ, ਪਰ ਉਹਨੇ ਕਦੇ ਰੋਗ ਨਹੀਂ ਮੰਨਿਆ ਹੈ, ਉਹਨੇ ਕਦੇ ਰੋਗ ਨਹੀਂ ਮੰਨਿਆ। ਸੰਸਾਰ ਮੰਨੀ ਜਾਵੇ ਫਲਾਣੇ ਨੂੰ ਸਰੀਰਕ ਰੋਗ ਹੈ, ਲੇਕਿਨ ਜਿਸ ਨੇ ਨਾਮ ਜਪਿਆ ਉਹਨੇ ਕਦੇ ਆਪਣੇ ਸਰੀਰ ਨੂੰ ਰੋਗ, ਨਾ ਮਨ ਨੂੰ ਰੋਗ ਜਿਹੜਾ ਹੈ ਉਹ ਨਹੀਂ ਮੰਨਿਆ, ਕਿਉਂਕਿ ਉਹਨੂੰ ਮਹਿਸੂਸ ਹੀ ਨਹੀਂ ਹੋਇਆ। ਦੁੱਖ ਤਾਂ ਮੰਨਣ ਦਾ ਹੁੰਦਾ ਨਾ ਗੁਰ ਪਿਆਰਿਓ, ਜੇ ਮੰਨ ਲਿਆ ਤੇ ਦੁੱਖ ਹੈ, ਜੇ ਮੰਨ ਲਿਆ ਤੇ ਸੁੱਖ ਹੈ। ਬ੍ਰਹਮ ਗਿਆਨੀ ਪੁਰਖ ਜਿਹੜਾ ਹੈ ਉਹ ਨਾ ਦੁੱਖ ਨੂੰ ਮੰਨਦਾ ਨਾ ਸੁੱਖ ਨੂੰ ਮੰਨਦਾ, ਉਹ ਕੇਵਲ ਪਰਮ ਆਨੰਦ ਦੇ ਵਿੱਚ ਜਿਉਂਦਾ ਹੈ। ਤੇ ਇੰਨਾ ਪਰਮ ਆਨੰਦ ਦੇ ਵਿੱਚ ਜਿਉਂਦਾ ਕਿ ਨਾ ਦੁਨੀਆਂ ਦਾ ਉਸਨੂੰ ਦੁੱਖ ਦਾ ਪਤਾ ਲੱਗਦਾ, ਨਾ ਦੁਨੀਆਂ ਦੇ ਉਸਨੂੰ ਸੁੱਖ ਦਾ ਪਤਾ ਲੱਗਦਾ, ਨਾ ਉਹਨੂੰ ਸੋਨੇ ਦੇ ਵਿਸ਼ੇ ਹੋਣ ਦਾ ਪਤਾ ਲੱਗਦਾ, ਨਾ ਉਹਨੂੰ ਰੋੜਾਂ ਦੇ ਵਿਸ਼ੇ ਹੋਣ ਦਾ ਪਤਾ ਲੱਗਦਾ, ਪਤਾ ਹੀ ਨਹੀਂ ਲੱਗਦਾ ਉਹਨੂੰ। ਉਹ ਤਾਂ ਸਹਿਜ ਸੁਭਾਅ ਤੁਰਿਆ ਜਾਂਦਾ, ਕਦੋਂ ਉਹਦੇ ਰਸਤੇ ਦੇ ਉੱਤੇ ਫੁੱਲਾਂ ਦੀ ਵਿਛਾਈ ਵਿਛੀ ਹੈ, ਕਦੋਂ ਉਹਦੇ ਰਸਤੇ ਤੇ ਕੰਡੇ ਵਿਛੇ ਹੈ, ਉਹਨੂੰ ਕੋਈ ਪਤਾ ਨਹੀਂ ਹੈ। ਸਾਨੂੰ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਜੇ ਫੁੱਲਾਂ ਦੀ ਵਿਛਾਈ ਹੈ ਤੇ ਅਸੀਂ ਖੁਸ਼ ਹੋ ਜਾਂਦੇ ਹਾਂ, ਪੈਰਾਂ ਨੂੰ ਅਸੀਂ ਸੁਖਦ ਮਹਿਸੂਸ ਕਰਦੇ ਹਾਂ, ਤੇ ਜੇ ਕਿਤੇ ਕੰਡੇ ਆ ਗਏ, ਪੱਥਰ ਆ ਗਏ, ਅਸੀਂ ਔਖਾ ਮਹਿਸੂਸ ਕਰਦੇ ਹਾਂ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਪਰ ਜਿਹੜੇ ਨਾਮ ਦੇ ਧਾਰਨੀ ਬ੍ਰਹਮ ਗਿਆਨੀ ਪੁਰਖ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਦੋਂ ਗੁਰੂ ਪਿਆਰੇ ਰਸਤੇ ਦੇ ਉੱਤੇ ਮਖਵਲੀ ਵਿਛੀ ਹੈ ਤੇ ਕਦੋਂ ਕੰਡੇ ਵਿਛੇ ਹੈ। ਉਹ ਤਾਂ ਤੁਰਦੇ ਜਾਂਦੇ ਨੇ ਪਰਮ ਆਨੰਦ ਦੇ ਵਿੱਚ, ਵਿਚਰਦੇ ਜਾਂਦੇ ਨੇ ਪਰਮ ਆਨੰਦ ਦੇ ਵਿੱਚ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਦੇਹ ਸਰੀਰ ਸੁੱਖ ਹੋਵੇ ਸ਼ਬਦ ਹਰ ਨਾਏ। ਉਹਨਾਂ ਦੇ ਸਰੀਰ, ਉਹਨਾਂ ਦੀ ਦੇਹ ਨੂੰ ਤਾਂ ਸਦੀਵ ਹੀ ਸੁਖੀ ਰਹਿੰਦਾ, ਕੋਈ ਦੁੱਖ ਤਕਲੀਫ਼ ਜਿਹੜੀ ਹੈ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦੀ, ਜੇ ਹੋਵੇ ਵੀ ਤੇ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਹੈ। ਉਹ ਆਨੰਦ ਦੇ ਵਿੱਚ ਵਿਚਰਦੇ ਤੁਰੇ ਜਾਂਦੇ ਹੈ ਜਿਹੜੇ ਨਾਮ ਨੂੰ ਜਪਦੇ ਹੈ, ਸ਼ਬਦ ਨੂੰ ਧਿਆਉਂਦੇ ਹੈ।
ਨਾਮ ਪਰਮਲ ਹਿਰਦਾ ਰਹਿਆ ਸਮਾਈ।
ਨਾਮ ਕੀ ਹੈ ਗੁਰ ਪਿਆਰਿਓ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨਾਮ ਪਰਮਲ। ਪਰਮਲ ਦਾ ਅਰਥ ਹੈ ਗੁਰ ਪਿਆਰਿਓ ਸੁਗੰਧੀ ਦੇਣ ਵਾਲਾ, ਖੁਸ਼ਬੂ ਦੇਣ ਵਾਲਾ। ਕਹਿੰਦੇ ਨਾਮ ਜਿਹੜਾ ਹੈ ਇਹ ਖੁਸ਼ਬੂ ਦਿੰਦਾ ਹੈ, ਖੁਸ਼ਬੂ ਦਿੰਦਾ ਗੁਰ ਪਿਆਰਿਓ ਨਾਮ। ਜਿਵੇਂ ਗੁਲਾਬ ਜਾਂ ਫੁੱਲ ਜਿਹੜੇ ਹੈ ਖੁਸ਼ਬੂ ਦਿੰਦੇ ਹੈ ਨਾ ਗੁਰ ਪਿਆਰਿਓ, ਕਲੀਆਂ ਖੁਸ਼ਬੂ ਦਿੰਦੀਆਂ ਨੇ, ਇਵੇਂ ਨਾਮ ਜਿਹੜਾ ਹੈ ਇਹ ਖੁਸ਼ਬੂ ਦਿੰਦਾ ਹੈ। ਕਹਿੰਦੇ ਹਿਰਦੈ ਰਹਿਆ ਸਮਾਏ, ਪਰ ਜਿਹੜਾ ਇਹਨੂੰ ਜਪਦਾ ਉਹਦੇ ਹਿਰਦੇ ਦੇ ਵਿੱਚ ਇਹ ਖੁਸ਼ਬੂ ਦੇਣ ਵਾਲਾ ਨਾਮ ਜਿਹੜਾ ਹੈ ਉਹ ਸਮਾਇਆ ਰਹਿੰਦਾ ਹੈ।
ਨਾਨਕ ਮਸਤਕ ਜਿਸ ਵਡ ਭਾਗ।
ਨਾਨਕ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਓ, ਇਹ ਜਿਹੜੇ ਸੰਗਤ ਵਿੱਚ ਬੈਠੇ, ਸਮਝਾਓ ਇਹਨਾਂ ਨੂੰ ਕਿ ਮਸਤਕ ਜਿਸ ਵਡ ਭਾਗ, ਮਸਤਕ ਜਿਸ ਵਡ ਭਾਗ, ਜਿੰਨਾ ਵੱਡੇ ਭਾਗਾਂ ਵਾਲਿਆਂ ਦੇ ਮਸਤਕ ਦੇ ਉੱਤੇ ਲਿਖਿਆ ਹੁੰਦਾ। ਕੀ ਲਿਖਿਆ ਹੁੰਦਾ? ਪਰਮੇਸ਼ਵਰ ਦੀ ਬਖਸ਼ਿਸ਼ ਦਾ ਲੇਖ, ਪਰਮੇਸ਼ਵਰ ਦੀ ਕਿਰਪਾ ਦਾ ਲੇਖ। ਫੇਰ ਤਾਂ ਪਾਤਸ਼ਾਹ ਦੱਸਦੇ ਨੇ,
ਗੁਰ ਕੀ ਬਾਣੀ ਸਹਿਜ ਬੈਰਾਗ।
ਗੁਰ ਕੀ ਬਾਣੀ ਸਹਿਜ ਬੈਰਾਗ, ਉਹਨਾਂ ਦੇ ਅੰਦਰ ਗੁਰੂ ਦੀ ਬਾਣੀ ਦੇ ਨਾਲ ਉਹ ਬੈਰਾਗ ਆਉਂਦਾ, ਜਿਹੜਾ ਬੈਰਾਗ ਜਿਹੜਾ ਹੈ ਸਹਿਜ ਅਵਸਥਾ ਦੇ ਵਿੱਚੋਂ ਨਿਕਲਦਾ ਹੈ, ਸਹਿਜ ਅਵਸਥਾ ਦੀ ਧਾਰਨੀ ਬਣ ਜਾਂਦਾ ਤੇ ਸਹਿਜ ਅਵਸਥਾ ਦੇ ਵਿੱਚੋਂ ਬੈਰਾਗ ਪ੍ਰਗਟ ਹੁੰਦਾ। ਪਰ ਕਿੰਨਾ ਨੂੰ ਮਿਲਦਾ? ਜਿਹਦੇ ਮੱਥੇ ਦੇ ਭਾਗ ਹੁੰਦੇ ਆ, ਜਿਸ ਦੇ ਮਸਤਕ ਦੇ ਭਾਗ ਹੈ, ਜਿਹੜੇ ਗੁਰੂ ਬਾਣੀ ਨਾਲ ਜੁੜਦੇ ਆ। ਹੁਣ ਸਾਨੂੰ ਗੁਰੂ ਪਿਆਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਮਹਾਰਾਜ ਨੇ ਕਿਹਾ ਜਿਹਦੇ ਮੱਥੇ ਦੇ ਭਾਗ ਹੈ ਉਹੀ ਬਾਣੀ ਨਾਲ ਜੁੜਦਾ, ਉਹੀ ਸ਼ਬਦ ਨਾਲ ਜੁੜਦਾ। ਸਾਡੇ ਮੱਥੇ ਦੇ ਭਾਗ ਹੈ, ਅਸੀਂ ਬਾਣੀ ਨਾਲ ਜੁੜਨ ਵਾਸਤੇ ਬੈਠੇ ਹਾਂ। ਜਿਹੜੇ ਬਾਣੀ ਪੜ੍ਹਦੇ ਹੈ, ਜਿਹੜੇ ਸੰਗਤ ਕਰਦੇ ਹੈ, ਜਿਹੜੇ ਸਿਮਰਨ ਕਰਦੇ ਹੈ, ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਗੁਰੂ ਪਿਆਰਿਓ। ਉਹਨਾਂ ਦੇ ਬਖਸ਼ਿਸ਼ ਹੈ, ਕਿਰਪਾ ਹੈ, ਕਿਉਂਕਿ ਕਿਰਪਾ ਦੇ ਨਾਲ ਹੀ ਬਾਣੀ ਪੜ੍ਹੀ ਜਾਂਦੀ ਹੈ, ਕਿਰਪਾ ਦੇ ਨਾਲ ਹੀ ਬਾਣੀ ਸੁਣੀ ਜਾਂਦੀ ਹੈ, ਕਿਰਪਾ ਦੇ ਨਾਲ ਹੀ ਸੰਗਤ ਹੁੰਦੀ ਹੈ, ਕਿਰਪਾ ਦੇ ਨਾਲ ਹੀ ਸਾਰਾ ਕੁਝ ਹੁੰਦਾ। ਗੁਰ ਪਿਆਰਿਓ, ਚਿੰਤਾ ਤਾਂ ਉਹ ਲੋਕ ਕਰਨ ਜਿਹੜੇ ਨਸ਼ਿਆਂ ਪੱਤਿਆਂ ਦੇ ਵਿੱਚ ਗਲਤਾਨ ਹੈ, ਤੁਰੇ ਫਿਰਦੇ ਹੈ, ਗੁਰੂ ਤੋਂ ਬੇਮੁਖ ਹੋਏ, ਸੱਜੇ ਖੱਬੇ ਭਟਕਦੇ ਫਿਰਦੇ ਨੇ, ਉਹ ਚਿੰਤਾ ਕਰਨ। ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸਾਡੇ ਤੇ ਬਖਸ਼ਿਸ਼ ਹੈ ਕਰਤਾਰ ਦੀ। ਅਸੀਂ ਗੁਰੂ ਨਾਲ ਜੁੜੇ ਹਾਂ, ਪੂਰੇ ਗੁਰੂ ਨਾਲ ਜੁੜੇ ਹਾਂ, ਸਮਰੱਥ ਗੁਰੂ ਨਾਲ ਜੁੜੇ ਹਾਂ, ਕਿਉਂਕਿ ਸਮਰੱਥ ਗੁਰੂ, ਪੂਰੇ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਵੀ ਗੁਰੂ ਪਿਆਰਿਓ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰ ਕੀ ਬਾਣੀ ਸਹਿਜ ਬੈਰਾਗ, ਉਹ ਬੈਰਾਗ ਮਿਲਦਾ ਗੁਰੂ ਦੀ ਬਾਣੀ ਤੋਂ ਜਿਹੜਾ ਆਤਮਕ ਅਡੋਲਤਾ ਚੋਂ ਨਿਕਲਦਾ ਹੈ। ਪਰ ਕਿਹਨੂੰ? ਜਿਹਦੇ ਮਸਤਕ ਦੇ ਭਾਗ ਵੱਡੇ ਨੇ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਪਿਆਰਿਓ ਇੱਥੇ ਸਾਨੂੰ ਸਿੱਖਿਆ ਦਿੱਤੀ। ਨਿਸ਼ਚਿਤ ਕੀਤਾ ਸਮਾਂ ਚੁੱਕੇ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਇਸੇ ਤਰ੍ਹਾਂ ਹੀ ਸਾਡੇ ਤੇ ਕਿਰਪਾ ਕਰਨੀ, ਸਾਨੂੰ ਸੰਗਤ ਕਰਨ ਦਾ ਮਾਣ ਬਖਸ਼ਣਾ, ਤਾਂ ਕਿ ਸਾਡਾ ਲੋਕ ਸੁਖੀ, ਪਰਲੋਕ ਸੁਹੇਲਾ ਹੋ ਜਾਵੇ। ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੇ।
ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।